ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਧਰਤੀ ਤੇ ਗਏ ਹੋਏ ਨੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਸਿੱਧਾਂ ਦੇ ਨਾਲ ਹੋਇਆ। ਪਿਛਲੇ ਅੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਉਹਨਾਂ ਸਿੱਧਾਂ ਨੇ ਕੀਤੀ ਹੈ ਪਰ ਉਹ ਸਿੱਧ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਜੇ ਇਨਸਾਨ ਦੇ ਅੰਦਰ ਹੰਕਾਰ ਬੋਲਦਾ ਹੋਵੇ ਨਾ ਉਹ ਹੰਕਾਰ ਇਨਸਾਨ ਨੂੰ ਲੈ ਡੁੱਬਿਆ ਕਰਦਾ ਹੈ। ਆਪਾਂ ਜੀਵਨ ਦੇ ਵਿੱਚ ਦੇਖਦੇ ਹਾਂ ਕਈ ਵਾਰੀ ਅਸੀਂ ਵੀ ਸਟੇਜਾਂ ਤੋਂ ਕਹਿੰਦੇ ਹਾਂ ਬਈ ਇਨਸਾਨ ਖਾਲੀ ਹੱਥ ਆਇਆ ਇਸ ਸੰਸਾਰ ਦੇ ਵਿੱਚ ਤੇ ਖਾਲੀ ਹੱਥ ਜਾਵੇਗਾ ਪਰ ਪਿਆਰੇ ਉਹ ਖਾਲੀ ਹੱਥ ਆਉਂਦਾ ਜ਼ਰੂਰ ਹੈ ਇਸ ਸੰਸਾਰ ਦੇ ਵਿੱਚੋਂ ਖਾਲੀ ਹੱਥ ਜਾਂਦਾ ਕੋਈ ਨਹੀਂ। ਆਪਾਂ ਦੇਖਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ ਕਿ ਤੇਰਾ ਲੇਖਾ ਹੋਵੇਗਾ। ਲੇਖਾ ਤਾਂ ਹੀ ਹੋਵੇਗਾ ਨਾ ਜੇ ਇਨਸਾਨ ਕੁਝ ਲੈ ਕਰਕੇ ਜਾਵੇਗਾ ਇੱਥੋਂ ਇੱਥੋਂ ਲੈ ਕਰਕੇ ਜਾਂਦਾ ਆਪਣੇ ਗੁਣ ਤੇ ਅਵਗੁਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਸਾਰਾ ਅਵਗੁਣਾਂ ਦੀ ਗਠੜੀ ਤਾਂ ਬੰਨਦਾ ਰਹਿੰਦਾ ਗੁਣ ਜਿਹੜਾ ਉਹ ਕੋਈ ਇਕੱਤਰ ਨਹੀਂ ਕਰਦਾ। ਗੁਣ ਤੇ ਅਵਗੁਣ ਲੈ ਕਰਕੇ ਜਾਂਦਾ ਜਿਹੜਾ ਚੰਗੇ ਗੁਣਾਂ ਦਾ ਮਾਲਕ ਹੋਇਆ ਕਰਦਾ ਗੁਣ ਲੈ ਜਾਇਆ ਕਰਦਾ ਅਵਗੁਣਾਂ ਦਾ ਮਾਲਕ ਅਵਗੁਣ ਲੈ ਜਾਇਆ ਕਰਦਾ ਹੈ। ਫਿਰ ਇੱਕ ਗੱਲ ਹੋਰ ਕਹਿੰਦੇ ਹਾਂ ਬਈ ਇਨਸਾਨ ਇਸ ਸੰਸਾਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਨਾ ਤੇ ਜੇ ਉਸ ਨੂੰ ਤੈਰਨਾ ਨਹੀਂ ਆਉਂਦਾ ਤੇ ਉਹ ਮੌਤ ਨੂੰ ਅਵਸ਼ ਪ੍ਰਾਪਤ ਹੋਵੇਗਾ। ਜਾਨਵਰ ਨੂੰ ਬੇਸ਼ੱਕ ਤੈਰਨਾ ਨਾ ਵੀ ਆਉਂਦਾ ਹੋਵੇ ਉਹ ਡੁੱਬਦਾ ਨਹੀਂ ਕਦੀ। ਆਪਾਂ ਦੇਖਿਆ ਬੜੇ ਬੜੇ ਜਾਨਵਰ ਪਾਣੀ ਦੇ ਵਿੱਚ ਤੈਰ ਜਾਂਦੇ ਨੇ। ਇੱਕ ਸਮਾਂ ਇਨਸਾਨ ਦਾ ਵੀ ਆਉਂਦਾ ਜਦੋਂ ਇਨਸਾਨ ਤੈਰਦਾ ਹੈ ਜੇ ਨਹੀਂ ਵੀ ਤੈਰਨਾ ਆਉਂਦਾ ਇੱਕ ਸਮਾਂ ਆਉਂਦਾ ਹੈ ਵੀ ਉਸ ਦੇ ਜੀਵਨ ਦੇ ਵਿੱਚ ਵੀ ਉਹ ਤੈਰਦਾ ਹੈ। ਉਹ ਕਦੋਂ ਹੈ ਜਦੋਂ ਇਸ ਦਾ ਹੰਕਾਰ ਜਿਹੜਾ ਮਾਰਿਆ ਜਾਂਦਾ ਹੈ ਭਾਵ ਇਸ ਦੇ ਅੰਦਰੋਂ ਮੈਂ ਜਿਹੜੀ ਉਹ ਚਲੇ ਜਾਂਦੀ ਹੈ ਜਦੋਂ ਇਸ ਦਾ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ ਇਸ ਦੀ ਬਾਡੀ ਨੂੰ ਪਾਣੀ ਬਾਹਰ ਸੁੱਟ ਦਿੰਦਾ ਹੈ ਉਦੋਂ ਵੀ ਤੈਰਦਾ ਹੈ। ਜਿੰਨੀ ਦੇਰ ਤੱਕ ਇਸ ਇਨਸਾਨ ਦੇ ਜੀਵਨ ਦੇ ਵਿੱਚ ਹੰਕਾਰ ਹੈ ਉਨੀ ਦੇਰ ਤੱਕ ਡੁੱਬੇਗਾ। ਹੁਣ ਸਿੱਧਾਂ ਦੇ ਜੀਵਨ ਦੇ ਵਿੱਚ ਵੀ ਹੰਕਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ ਇੱਕ ਤੋਂ ਇੱਕ ਝੜਾਂਦੀਆਂ ਜਿਹੜੀਆਂ ਉਹ ਆਪਣੇ ਵਿੱਚ ਰਿਧੀਆਂ ਸਿੱਧੀਆਂ ਦੇ ਮਾਲਕ ਬਣੇ ਬੈਠੇ ਨੇ ਨਾ ਕੋਸ਼ਿਸ਼ਾਂ ਕਰਦੇ ਨੇ ਕਿਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿੱਤ ਕਰਕੇ ਨੀਵਾਂ ਦਿਖਾਇਆ ਜਾਵੇ। ਉਹ ਸਥਾਨ ਨਾਨਕ ਪਤਾ ਉਥੋਂ ਹਾਰੇ ਨੇ ਤੇ ਰੀਠਾ ਸਾਹਿਬ ਪਹੁੰਚ ਗਏ ਨੇ। ਆਪ ਜੀ ਕੱਲ ਤੱਕ ਸਰਵਣ ਕਰ ਰਹੇ ਸੀ ਵੀ ਉੱਥੇ ਇੱਕ ਦਰਖਤ ਹੈ ਇੱਕ ਦਰਖਤ ਨੂੰ ਇੱਕ ਪਾਸੇ ਮਿੱਠੇ ਰੀਠੇ ਜਿੱਧਰਲੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਰੀਠੇ 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 ਨੇ ਤੇ ਜਿੱਧਰ ਸਿੱਧ ਬੈਠੇ ਹੋਏ ਨੇ ਉੱਧਰ ਕੌੜੇ ਰੀਠੇ ਨੇ। ਗੁਰੂ ਪਿਆਰਿਓ ਮੈਂ ਆਪਣੇ ਆਪ ਇਹ ਤਜਰਬਾ ਕਰਕੇ ਆਇਆ ਆਪ ਤਜਰਬਾ। ਜਿਹੜਾ ਦਰਖਤ ਬੇਸ਼ੱਕ ਅੱਜ ਉਹ ਸੁੱਕ ਗਿਆ ਉਸੇ ਦਰਖਤ ਦੇ ਵਿੱਚੋਂ ਫੇਰ ਪੈਦਾ ਹੋਏ ਨੇ ਦਰਖਤ। ਜਿਹੜਾ ਦਰਖਤ ਗੁਰੂ ਦੇ ਚਰਨਾਂ ਦੇ ਵਿੱਚ ਲੱਗਾ ਹੋਇਆ ਨਾ ਅੱਜ ਵੀ ਉਹਦੇ ਰੀਠੇ ਮਿੱਠੇ ਨੇ। ਮੈਂ ਗਿਆ ਸੀ ਮੈਂ ਫਰਵਰੀ ਦੇ ਮਹੀਨੇ ਤੇ ਮੈਂ ਬਾਹਰਲੇ ਪਾਸੇ ਜਿੱਥੋਂ ਐਂਟਰ ਹੋਈਦਾ ਨਾ ਗੁਰਦੁਆਰਾ ਸਾਹਿਬ ਉੱਥੇ ਇੱਕ ਰੀਠੇ ਦਾ ਦਰਖਤ ਹੈ ਮੈਂ ਉੱਥੋਂ ਰੀਠੇ ਤੋੜ ਲਿਆ ਤੇ ਮੈਨੂੰ ਉੱਥੇ ਇੱਕ ਸੇਵਾਦਾਰਨੀ ਕਹਿੰਦੀ ਬੀਬੀ ਕਹਿੰਦੀ ਇਹਨੂੰ ਖਾਇਓ ਨਾ ਇਹ ਕੌੜਾ ਹੋਵੇਗਾ। ਪਰ ਮਨ ਕਿੱਥੇ ਮੰਨਦਾ ਹੈ ਕਹਿੰਦੇ ਤਜਰਬਾ ਕਰਕੇ ਤਾਂ ਦੇਖੀਏ ਨਾ ਇਹ ਮਨ ਹੈ ਨਾ ਮੈਂ ਮੂੰਹ ਦੇ ਵਿੱਚ ਪਾ ਲਿਆ ਜਿਹੜ ਵਰਗਾ ਕੌੜਾ ਸੀ ਪਰ ਉੱਧਰ ਉਹ ਰੀਠੇ ਮਿੱਠੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੇ। ਇਹੋ ਜਿਹੇ ਕੌੜੀਆਂ ਇਨਸਾਨਾਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਿਠਾਸ ਭਰ ਦਿੰਦੇ ਨੇ। ਇਨਸਾਨ ਕਿੰਨਾ ਵੀ ਕੌੜਾ ਹੋਵੇ ਨਾ ਉਹਦੇ ਵਿੱਚ ਵੀ ਜ਼ਹਿਰ ਵੀ ਉਗਲਦਾ ਹੋਵੇ ਉਹਦੇ ਵਿੱਚ ਵੀ ਮਿਠਾਸ ਭਰ ਸਕਦੇ ਨੇ। ਇਹ ਰਹਿਮਤ ਕਿਰਪਾ ਦ੍ਰਿਸ਼ਟੀ ਜਿਸ ਦਿਨ ਹੋਵੇਗੀ ਨਾ ਉਸੇ ਦਿਨ ਹੀ ਬਖਸ਼ਿਸ਼ ਹੋਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਫੇਰ ਵਾਪਸ ਉਸੇ ਸਥਾਨ ਤੇ ਆ ਗਏ ਨਾਨਕ ਮਤੇ ਦੇ ਸਥਾਨ ਤੇ ਜਿਹਨੂੰ ਉਸ ਸਮੇਂ ਗੋਰਖ ਮਤਾ ਕਿਹਾ ਜਾਂਦਾ ਸੀ ਤੇ ਸਿੱਧ ਹੁਣ ਫੇਰ ਚਲਾਕੀਆਂ ਕਰਨ ਲੱਗੇ ਨੇ ਕਿਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰਾਇਆ ਜਾਵੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਨੀਵਾਂ ਦਿਖਾਇਆ ਜਾਵੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਗੋਰਖਨਾਥ ਦੇ ਚਰਨੀ ਪਾਇਆ ਜਾਵੇ ਪਰ ਉਹ ਨਹੀਂ ਜਾਣਦੇ ਵੀ ਤੇ ਆਪ ਨਿਰੰਕਾਰ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਆਪ ਉਹ ਪਰਮੇਸ਼ਰ ਆਇਆ ਇਸ ਸੰਸਾਰ ਦੇ ਵਿੱਚ ਪਰ ਖਾਸ ਕਰਕੇ ਤੁਹਾਡੇ ਵਰਗਿਆਂ ਨੂੰ ਸੁਧਾਰਨ ਦੇ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਜੀਵਨ ਪੜ੍ਹੀਦਾ ਨਾ ਇਤਿਹਾਸ ਸੁਣਦੇ ਆ ਰਹੇ ਹੋ ਆਪ ਜੀ ਪਾਤਸ਼ਾਹ ਜੀ ਨੇ ਤਿੰਨ ਜਿਹੜੇ ਮੁੱਖ ਮੁਖੀ ਸਨ ਨਾ ਧਰਮਾਂ ਦੇ ਉਹਨਾਂ ਨੂੰ ਸੁਧਾਰਨ ਦਾ ਯਤਨ ਕੀਤਾ। ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਦਰਜ ਕਰਦੇ ਨੇ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਕਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕੇ ਬੰਦ। ਤਿੰਨੋ ਹੀ ਮੱਕੇ ਗਏ ਨੇ, ਹਰਿਦੁਆਰ ਗਏ ਨੇ, ਤੇ ਫਿਰ ਸੁਬੇਰ ਪਰਬਤ ਤੇ ਚੜ ਗਏ ਨੇ। ਤਿੰਨਾਂ ਨੂੰ ਸੁਧਾਰਨ ਦਾ ਯਤਨ ਕੀਤਾ ਹੈ, ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਰਿਧੀਆਂ ਸਿੱਧੀਆਂ ਤੋਂ ਵਰਜ ਕਰਕੇ ਲੋਕਾਂ ਦਾ ਭਲਾ ਕਰਨ ਦੇ ਲਈ ਦਰਸਾਉਂਦੇ ਨੇ, ਦੱਸਦੇ ਨੇ। ਆਓ ਮੰਚ ਤੇ ਵਿਰਤੀਆਂ ਇਕਾਗਰ ਕਰਕੇ ਅਗਲੀ ਜੋ ਕਥਾ ਚੱਲ ਰਹੀ ਹੈ, ਪ੍ਰਸੰਗ ਚੱਲ ਰਿਹਾ, ਉਸ ਦੇ ਵਿੱਚ ਸਰਵਣ ਕਰਦੇ ਹਾਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰ ਕੀ ਅਜ਼ਮਤ ਅਧਿਕ ਨਿਹਾਰੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿੱਚ ਉਹਨਾਂ ਸਿੱਧਾਂ ਨੇ ਬੜੀ ਕਰਾਮਾਤ ਦੇਖੀ ਹੈ। ਹੈਰਾਨ ਹੁੰਦੇ ਨੇ ਵੀ ਐਡੀ ਕਰਾਮਾਤ ਦੇ ਮਾਲਕ ਫਿਰ ਵੀ ਕੋਸ਼ਿਸ਼ ਕਰਦੇ ਨੇ ਕਿਸੇ ਤਰ੍ਹਾਂ ਇਹਨਾਂ ਨੂੰ ਜਿੱਤ ਲਈਏ ਜੀ।
ਜਰੀ ਨਾ ਜਾਏ ਜਰੈ ਉਰ ਪਹਾਰੀ।
ਪਰ ਉਹ ਕਰਾਮਾਤ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਧਾਂ ਤੋਂ ਜੜੀ ਨਹੀਂ ਜਾਂਦੀ, ਜੜੀ ਨਹੀਂ ਜਾਂਦੀ ਤੇ ਅੰਦਰ ਹੀ ਅੰਦਰ ਸੜਦੇ ਨੇ, ਅੱਗ ਬਲਦੀ ਹੈ ਉਹਨਾਂ ਦੇ ਹੰਕਾਰ ਦੇ ਅੰਦਰ, ਸੜ ਰਹੇ ਹਨ।
ਦਿਨ ਬੀਤੇ ਉਹ ਰਜਨੀ ਪੀ ਜਬ ਹੀ।
ਇਸ ਸਮੇਂ ਦਿਨ ਲੰਘ ਗਿਆ ਤੇ ਰਾਤ ਵੀ ਲੰਘੀ ਹੈ, ਇੱਕ ਰਾਤ ਇੱਕ ਦਿਨ ਲੰਘਿਆ ਤੇ ਅਗਲੀ ਰਾਤ ਆਈ ਹੈ ਜੀ।
ਮਿਲ ਕੇ ਛਲ ਕੀਨੋ ਇੱਕ ਤਬ ਹੀ।
ਰਾਤ ਦੇ ਸਮੇਂ ਕੋਸ਼ਿਸ਼ ਕੀਤੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੁਣ ਧੋਖਾ ਕਰੀਏ, ਇਹਨਾਂ ਦੇ ਨਾਲ ਕੋਈ ਫਰੇਬ ਕਰੀਏ, ਛਲ ਕਰਦੇ ਹਨ।
ਖਨ ਧਰਨੀ ਬਾਲਕ ਬੈਠਾਇਓ।
ਧਰਤੀ ਦੇ ਵਿੱਚ ਇੱਕ ਟੋਆ ਪੁੱਟਿਆ, ਟੋਆ ਪੁੱਟ ਕਰਕੇ ਉਸ ਟੋਏ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਬਿਠਾ ਦਿੱਤਾ ਗਿਆ।
ਉੱਪਰ ਤੇ ਇੱਕ ਸਾਰ ਬਣਾਇਓ।
ਤੇ ਫਿਰ ਉਸ ਬੱਚੇ ਨੂੰ ਥੱਲੇ ਬਿਠਾ ਕਰਕੇ ਨਾ ਉੱਪਰ ਕੋਈ ਫੱਟਾ ਇਤਿਹਾਸਿਕ ਦੇ ਕਰਕੇ ਮਿੱਟੀ ਪਾ ਦਿੱਤੀ ਹੈ, ਧਰਤੀ ਇੱਕ ਸਾਰ ਬਣਾ ਦਿੱਤੀ। ਅੱਜ ਵੀ ਜਾ ਕਰਕੇ ਦੇਖੋ ਨਾਨਕ ਮਤੇ ਦੇ ਸਥਾਨ ਦੇ ਉੱਪਰ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉੱਥੇ ਨਜ਼ਦੀਕ ਹੀ ਪਿਛਲੇ ਪਾਸੇ ਉਹ ਸਥਾਨ ਬਣਿਆ ਹੋਇਆ। ਟੋਆ ਪੁੱਟਿਆ, ਬੱਚਾ ਬਿਠਾ ਦਿੱਤਾ ਟੋਏ ਦੇ ਵਿੱਚ, ਉੱਪਰ ਮਿੱਟੀ ਪਾ ਦਿੱਤੀ ਹੈ, ਬਿਠਾ ਕਰਕੇ ਧਰਤੀ ਬਰਾਬਰ ਕਰ ਦਿੱਤੀ।
ਅਸ ਕਰ ਪ੍ਰਭ ਸੋ ਕਹਿਓ ਬਹੋਰੀ।
ਇਸ ਪ੍ਰਕਾਰ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੁਬਾਰਾ ਕਹਿਣਾ ਕੀਤਾ,
ਚਾਹੋ ਹੋ ਜੇ ਪੂਜਾ ਨਿਜ ਸਭ ਠੌਰੀ।
ਜੇ ਤੁਸੀਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਆਪਣੀ ਪੂਜਾ ਕਰਵਾਉਣਾ ਚਾਹੁੰਦੇ ਹੋ ਨਾ, ਆਪਣਾ ਸਤਿਕਾਰ ਕਰਵਾਉਣਾ ਚਾਹੁੰਦੇ ਹੋ,
ਧਰਨੀ ਕੋ ਬੁਲਾਏ ਬਿਨ ਦੇਰੀ,
ਤੇ ਤੁਸੀਂ ਧਰਤੀ ਨੂੰ ਬਿਨਾਂ ਦੇਰੀ ਬੁਲਾਉਣਾ ਕਰੋ, ਧਰਤੀ ਦੇ ਵਿੱਚ ਆਵਾਜ਼ ਮਾਰੋ। ਕੀ ਆਵਾਜ਼ ਮਾਰਨੀ ਹੈ?
ਪੁੱਛ ਲੈ ਹੋ ਇਹ ਹੈ ਕਿਸ ਕੇਰੀ।
ਪੁੱਛ ਲਵੋ ਇਹਨਾਂ ਤੋਂ, ਇਸ ਧਰਤੀ ਤੋਂ ਪੁੱਛ ਲਵੋ ਇਹ ਧਰਤੀ ਕਿਹਦੀ ਹੈ, ਤੁਹਾਡੀ ਹੈ ਕਿ ਸਾਡੀ ਹੈ? ਇਹ ਧਰਤੀ ਆਵਾਜ਼ ਦਵੇਗੀ ਤੁਹਾਨੂੰ ਵੀ ਇਹ ਧਰਤੀ ਕਿਹਦੀ ਹੈ।
ਉੱਤਰ ਦੇ ਕੇ ਹੈ ਮੈਂ ਤੇਰੀ।
ਜੇ ਇਹ ਤੁਹਾਨੂੰ ਉੱਤਰ ਦੇ ਦੇਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਤੇਰੀ ਧਰਤੀ ਹਾਂ,
ਆਪ ਪੁਜਾਵੋ ਕੋਈ ਨਾ ਫੇਰੀ,
ਫਿਰ ਤੁਸੀਂ ਆਪਣੀ ਆਪ ਦੀ ਕਰਵਾ ਲੈ ਕਰਦੇ ਨੇ। ਅੱਜ ਵੀ ਜਾਦੂਗਰ ਜਾਦੂ ਦਿਖਾਉਂਦੇ ਨੇ ਨਾ, ਧਰਤੀ ਪੁੱਟ ਲਈ, ਥੱਲੇ ਛੋਲੇ ਰੱਖ ਦਿੱਤੇ, ਉੱਪਰ ਕੋਈ ਮੂਰਤ ਰੱਖ ਦਿੱਤੀ, ਉੱਪਰੋਂ ਪਾਣੀ ਪਾਈ ਗਏ, ਉਹ ਜਿਵੇਂ ਜਿਵੇਂ ਛੋਲੇ ਫੁੱਲਦੇ ਨੇ ਨਾ ਮੂਰਤ ਬਾਹਰ ਨੂੰ ਆ ਜਾਂਦੀ ਹੈ ਮੂਰਤੀ, ਤੇ ਕਹਿੰਦੇ ਦੇਖੋ ਧਰਤੀ ਦੇ ਵਿੱਚੋਂ ਮੂਰਤੀ ਪ੍ਰਗਟ ਹੋ ਗਈ। ਇਸੇ ਪ੍ਰਕਾਰ ਸਿੱਧ ਛਲ ਕਰਦੇ ਨੇ, ਕਹਿੰਦੇ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੇਖਦੇ ਆ ਤੁਹਾਡੀ ਧਰਤੀ ਕਹਿੰਦੀ ਹੈ ਵੀ ਤੁਹਾਡੀ ਮੈਂ ਪੂਜਾ ਕਰਾਂਗੀ, ਤੁਸੀਂ ਪੂਜਾ ਕਰਵਾਓਗੇ ਜਾਂ ਇਹ ਸਿੱਧ ਕਰਵਾਉਣਗੇ?
ਜੇ ਨਿਜ ਵਿਖੇ ਸ਼ਕਤ ਨਹਿ ਪਾਵ ਹੈ।
ਜੇ ਤੁਹਾਡੇ ਵਿੱਚ ਇਹ ਤਾਕਤ ਨਾ ਹੋਈ, ਜੇ ਤੁਸੀਂ ਧਰਤੀ ਨੂੰ ਨਾ ਬੁਲਾ ਸਕੇ, ਜੇ ਧਰਤੀ ਤੁਹਾਡੀ ਕਹੇ ਨਹੀਂ ਮੈਂ ਤੇਰੀ ਨਹੀਂ ਹਾਂ ਜੀ,
ਕਹੋ ਹਮ ਸੰਗ ਬੁਲਾਏ ਦਿਖਾਵ ਹੈ,
ਫਿਰ ਸਾਨੂੰ ਕਹਿਣਾ, ਅਸੀਂ ਇਕੱਠੇ ਹੋ ਕਰਕੇ ਸਾਰੇ ਧਰਤੀ ਨੂੰ ਬੁਲਾ ਕਰਕੇ ਦਿਖਾ ਦਵਾਂਗੇ।
ਮੁਸਕਾਨੇ ਸ਼੍ਰੀ ਗੁਣ ਖਾਨੀ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਪਾਗਲਾਂ ਦੀਆਂ ਗੱਲਾਂ ਵੀ ਸੁਣਦੇ ਨੇ ਤੇ ਮੰਦ ਮੰਦ ਮੁਸਕੁਰਾਉਂਦੇ ਵੀ ਨੇ, ਕੀ ਕਰ ਰਹੇ ਨੇ ਪਾਗਲ, ਇਹਨਾਂ ਨੂੰ ਪਤਾ ਨਹੀਂ ਵੀ ਕਿਹਦੇ ਨਾਲ ਆੜ ਕਰਕੇ ਤੁਸੀਂ ਮੱਥਾ ਲਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕਰਕੇ ਕਹਿਣ ਲੱਗੇ,
ਤਿਨਕੇ ਸੰਗ ਪਨੀ ਇਮ ਬਾਨੀ।
ਉਹਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਫਿਰ ਵਚਨ ਕੀਤੇ,
ਸ਼ਕਤਵਾਨ ਏਕੈ ਜਗਤੇਸ਼ਾ।
ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਤਾਕਤਵਰ ਜਾਣਦੇ ਹੋ, ਇਸ ਸੰਸਾਰ ਦੇ ਵਿੱਚ ਤਾਕਤਵਰ ਇੱਕੋ ਹੀ ਹੈ, ਉਹ ਪ੍ਰਮਾਤਮਾ ਸਾਰੀ ਸ਼ਕਤੀਆਂ ਦਾ ਮਾਲਕ। ਆਪਣੇ ਆਪ ਨੂੰ ਸ਼ਕਤੀਵਾਨ ਸਮਝਦੇ ਹੋ ਨਾ, ਤੁਸੀਂ ਇੰਨੇ ਸ਼ਕਤੀਵਾਨ ਨਹੀਂ, ਉਹ ਪ੍ਰਮਾਤਮਾ ਇੱਕ ਸ਼ਕਤੀ ਦਾ ਮਾਲਕ ਹੈ ਜੀ।
ਹਮਰੇ ਬਿਖੈ ਨਾ ਪਾਈਅਤ ਲੇਸ਼ਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਿੱਚ ਤੇ ਸਾਡੇ ਵਿੱਚ ਬਿਲਕੁਲ ਵੀ ਰੰਚਕ ਮਾਤ ਭੇਦ ਨਹੀਂ ਹੈ ਜੀ।
ਅਜ਼ਮਤ ਕੋ ਹੰਕਾਰ ਤੁਮਾਰੇ,
ਤੁਹਾਡੇ ਵਿੱਚ ਰਿਧੀਆਂ ਸਿੱਧੀਆਂ ਦਾ ਹੰਕਾਰ ਹੈ, ਕਰਾਮਾਤ ਦਾ ਹੰਕਾਰ ਭਰਿਆ ਹੋਇਆ ਹੈ ਜੀ।
ਹਮ ਹੈ ਦਿਖਾਵੋ ਦੇਖਣ ਹਾਰੇ,
ਤੁਸੀਂ ਦਿਖਾ ਦੋ ਸਾਨੂੰ ਜਿਹੜਾ ਹੰਕਾਰ ਭਰਿਆ ਹੋਇਆ। ਤੁਸੀਂ ਕਹਿੰਦੇ ਹੋ ਸਾਡੀ ਧਰਤੀ ਹੈ, ਤੁਸੀਂ ਦਿਖਾ ਦੋ ਪਹਿਲੋਂ, ਤੁਸੀਂ ਬੁਲਾ ਲੋ ਧਰਤੀ ਨੂੰ।
ਸੁਣ ਕੇ ਸਿੱਧਨ ਗਿਰਾ ਉਚਾਰੀ,
ਇਹ ਸੁਣ ਕਰਕੇ ਸਿੱਧ ਆਪਣੇ ਮੁਖ ਦੇ ਵਿੱਚੋਂ ਬੋਲਣ ਲੱਗੇ, ਉਚਾਰਨ ਲੱਗੇ,
ਜੇ ਧਰਨੀ ਤੂੰ ਹੈ ਹਮਾਰੀ,
ਇਹ ਧਰਤੀ ਜੇ ਤੂੰ ਸਾਡੀ ਹੈ ਤਾਂ
ਉੱਤਰ ਦੀ ਜੈ ਤਰੈ ਵਾਰੀ,
ਫਿਰ ਤਿੰਨ ਵਾਰੀ ਤੂੰ ਇਹ ਉੱਤਰ ਦੇਣਾ ਕਰ।
ਮੈਂ ਸਿੱਧਲ ਕੀ ਕਹੋ ਪੁਕਾਰੀ,
ਪੁਕਾਰ ਪੁਕਾਰ ਕਰਕੇ ਕਹਿਣਾ ਕਰ ਵੀ ਮੈਂ ਧਰਤੀ ਸਿੱਧਾ ਦੀ ਹਾਂ, ਹੋਰ ਕਿਸੇ ਦੀ ਨਹੀਂ ਹਾਂ।
ਸੁਣ ਸਿਸ ਬੋਲਿਓ ਧਰਨ ਮਜਾਰੀ,
ਹੁਣ ਜਦੋਂ ਬਾਹਰੋਂ ਆਵਾਜ਼ ਮਾਰੀ ਹੈ ਨਾ, ਅੰਦਰ ਜਿਹੜਾ ਬਾਲਕ ਬੈਠਾ ਹੋਇਆ ਸੀ ਉਹ ਆਵਾਜ਼ ਸੁਣ ਕਰਕੇ ਅੰਦਰੋਂ ਧਰਤੀ ਦੇ ਵਿੱਚੋਂ ਆਵਾਜ਼ ਦੇ ਕਰਕੇ ਕਹਿਣ ਲੱਗਾ,
ਮੈਂ ਸਿੱਧਲ ਕੀ ਨਿਤ ਅਨੁਸਾਰੀ,
ਮੈਂ ਤਾਂ ਹਮੇਸ਼ਾ ਸਿੱਧਾਂ ਦੇ ਅਨੁਸਾਰ ਰਹਿਣ ਵਾਲੀ ਹਾਂ, ਸਿੱਧਾਂ ਦੀ ਧਰਤੀ ਹਾਂ।
ਬਾਰ ਸਿੱਧ ਬੂਝਣ ਲੱਗੇ,
ਹੁਣ ਦੂਜੀ ਵਾਰ ਸਿੱਧ ਫੇਰ ਪੁੱਛਣ ਲੱਗੇ ਹਨ,
ਬੋਲਿਓ ਬਾਲਕ ਜਿਉਂ ਕਹਿ ਆ ਗਏ,
ਜਿਵੇਂ ਅੱਗੇ ਕਿਹਾ ਸੀ ਨਾ ਵੀ ਮੈਂ ਸਿੱਧਾਂ ਦੀ ਹਾਂ, ਉਸੇ ਤਰ੍ਹਾਂ ਬਾਲਕ ਫੇਰ ਬੋਲ ਪਿਆ ਦੂਸਰੀ ਵਾਰੀ ਵੀ, ਮੈਂ ਧਰਤੀ ਹਾਂ ਤੇ ਮੈਂ ਸਿੱਧਾਂ ਦੀ ਹਾਂ।
ਤੀਸਰ ਬਾਰ ਉਦਿਤ ਪਾ ਜਬ ਹੀ,
ਜਦੋਂ ਤੀਸਰੀ ਵਾਰੀ ਆਈ ਹੈ, ਤੀਸਰੀ ਵਾਰੀ ਬੁਲਾਉਣ ਲੱਗੇ ਹਨ,
ਪੂਰਬ ਸਤਿਗੁਰ ਬੋਲੇ ਤਬ ਹੀ,
ਉਹਨਾਂ ਦੇ ਕਹਿਣ ਤੋਂ ਪਹਿਲੋਂ ਹੀ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ,
ਅਬ ਲੋ ਬੋਲਣ ਉਚਿਤ ਰਹਿਓ ਈ,
ਜੇ ਹੁਣ ਬੋਲ ਕਰਕੇ ਦਿਖਾਵੇ ਨਾ ਤਾਂ ਤੁਹਾਡੀ ਧਰਤੀ ਹੋਵੇਗੀ, ਹੁਣ ਬੋਲ ਕਰਕੇ ਦਿਖਾਵੇ ਧਰਤੀ, ਜਿਹੜੀ ਧਰਤੀ ਦਾ ਤੁਸੀਂ ਮਾਣ ਕਰਦੇ ਹੋ ਆ ਹੁਣ ਬੋਲੇਗੀ ਤੀਸਰੀ ਵਾਰੀ, ਫੇਰ ਮੈਂ ਮੰਨਾਂਗਾ ਵੀ ਤੁਹਾਡੀ ਧਰਤੀ ਹੈ।
ਸੁਨਤ ਪਇਓ ਮੇਰ ਤਕ ਸਿਸ ਸੋਈ,
ਇੰਨੀ ਗੱਲ ਸੁਣਦੇ ਆ ਜਿਹੜਾ ਬੱਚਾ ਧਰਤੀ ਦੇ ਵਿੱਚ ਦੱਬਿਆ ਸੀ ਉਹ ਮੌਤ ਨੂੰ ਪ੍ਰਾਪਤ ਹੋ ਗਿਆ, ਇੰਨੀ ਗੱਲ ਸੁਣਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਹੁਣ ਬੋਲ ਲਈ ਨਿਕਲੇਗਾ ਤੇ ਬੋਲ ਲਈ ਨਿਕਲਿਆ। ਮਹਾਰਾਜ ਜੀ ਜਾਣਦੇ ਨੇ ਤੀਜੀ ਵਾਰੀ ਆਵਾਜ਼ ਨਹੀਂ ਆਈ ਹੈ ਜੀ,
ਉੱਤਰ ਨਾ ਆਇਓ ਬਹਰ ਬੁਲਾਏ,
ਬਹੁਤ ਵਾਰੀ ਆਵਾਜ਼ਾਂ ਮਾਰੀਆਂ ਉਹਨਾਂ ਸਿੱਧਾਂ ਨੇ ਪਰ ਥੱਲਿਓ ਧਰਤੀ ਦੇ ਵਿੱਚੋਂ ਕੋਈ ਉੱਤਰ ਨਹੀਂ ਆ ਰਿਹਾ ਹੈ।
ਸਰਬ ਸਿੱਧ ਮਨ ਮੈਂ ਬਿਸਮਾਏ,
ਸਾਰੇ ਸਿੱਧ ਜਿਹੜੇ ਸਨ ਉਹ ਮਨ ਹੀ ਮਨ ਹੈਰਾਨ ਹੁੰਦੇ ਹਨ,
ਇੱਕ ਚਿਰ ਮੈਂ ਮਰਿਓ ਨਿਕਾਰਿਓ,
ਥੋੜਾ ਜਿਹਾ ਚਿਰ ਲੱਗਾ ਹੈ ਬੈਠੇ ਰਹੇ ਨੇ, ਫੇਰ ਹਾਰ ਕਰਕੇ ਜਦੋਂ ਹਾਰੇ ਨੇ ਨਾ ਪਤਾ ਲੱਗ ਗਿਆ ਵੀ ਹੁਣ ਹਾਰ ਗਏ, ਫੇਰ ਧਰਤੀ ਪੁੱਟੀ ਹੈ ਤੇ ਉਹਦੇ ਵਿੱਚੋਂ ਬਾਲਕ ਮਰੇ ਹੋਏ ਨੂੰ ਕੱਢਿਆ ਹੈ।
ਲੱਜਿਤ ਹੋਵੇ ਸਿੱਧਨ ਬਲ ਹਾਰਿਓ,
ਸ਼ਰਮਾ ਗਏ ਨੇ, ਸਾਰੀ ਤਾਕਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਜੋ ਰਿਧੀਆਂ ਸਿੱਧੀਆਂ ਦੀ ਸੀ ਉਹ ਹਾਰ ਗਏ ਹਨ।
ਆਪ ਨੇ ਆਸਨ ਬੈਸੇ,
ਹਾਰ ਕਰਕੇ ਹੁਣ ਪੱਲੇ ਤਾਂ ਕੁਝ ਰਿਹਾ ਨੀ, ਸਾਰੇ ਆਪੋ ਆਪਣੇ ਆਸਨਾਂ ਦੇ ਉੱਪਰ ਜਾ ਕਰਕੇ ਬੈਠ ਗਏ ਕਿਉਂਕਿ ਇੰਨੀ ਵੀ ਤਾਕਤ ਨੀ ਵੀ ਉਸ ਬੱਚੇ ਨੂੰ ਜਿਉਂਦਾ ਕਰ ਲੈਣ। ਕਹਿੰਦੇ ਸੀ ਧਰਤੀ ਸਾਡੀ ਹੈ, ਧਰਤੀ ਆਵਾਜ਼ ਦੇਵੇਗੀ, ਉਹ ਜਿਹੜਾ ਬੱਚਾ ਆਵਾਜ਼ ਦੇ ਰਿਹਾ ਸੀ ਉਹ ਮੋਇਆ ਪਿਆ ਹੈ ਤੇ ਉਸ ਨੂੰ ਵੀ ਜਿਉਂਦਾ ਨਹੀਂ ਕਰ ਸਕਦੇ।
ਚੋਰ ਨਾਰ ਜਿਉਂ ਤੂਸ਼ਣ ਤੈਸੇ,
ਇਹੋ ਜਿਹੇ ਸ਼ਕਲਾਂ ਬਣਾ ਕਰਕੇ ਬੈਠੇ ਨੇ ਸਿੱਧ ਜਿਵੇਂ ਕਿਸੇ ਚੋਰ ਦੀ ਇਸਤਰੀ ਬੈਠੀ ਹੋਵੇ, ਪਤਾ ਲੱਗ ਜਾਵੇ ਨਾ ਬਾਹਰ ਵੀ ਚੋਰ ਨੇ ਚੋਰੀ ਕੀਤੀ ਹੈ, ਚੋਰ ਪਕੜਿਆ ਗਿਆ, ਘਰ ਦੇ ਵਿੱਚ ਉਹਦੀ ਘਰ ਵਾਲੀ ਕਿਹੋ ਜਿਹਾ ਮੁੱਖ ਬਣਾ ਕਰਕੇ ਬੈਠਦੀ ਹੈ, ਉਸੇ ਪ੍ਰਕਾਰ ਉਹ ਸਿੱਧ ਬੈਠੇ ਹੋਏ ਹਨ।
ਪ੍ਰਾਨਨਾਥ ਪੁਨ ਮੰਗਲ ਜੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਪ੍ਰਾਨਨਾਥ ਇੱਕ ਸਿੱਧ ਤੇ ਇੱਕ ਮੰਗਲ ਨਾਥ ਨਾਮ ਦਾ ਸਿੱਧ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਨ।
ਪ੍ਰਭ ਸਮੀਪ ਆਏ ਚੱਲ ਦੋ,
ਦੋਨੋਂ ਹੀ ਚੱਲ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਆਏ ਹਨ।
ਬਿਨੈ ਪ੍ਰਸ਼ੰਸਾ ਅਧਿਕ ਉਚਾਰੀ,
ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਿਮਰਤਾ ਸਹਿਤ ਹੱਥ ਜੋੜੇ ਨੇ, ਮਹਾਰਾਜ ਜੀ ਦੀ ਵਡਿਆਈ ਕੀਤੀ ਹੈ, ਪ੍ਰਸ਼ੰਸਾ ਕੀਤੀ ਹੈ ਜੀ।
ਆਪ ਨਿਰੰਜਨ ਮੂਰਤ ਧਾਰੀ,
ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਭੁੱਲ ਗਏ ਆਪ ਦਾ ਨਿਰੰਕਾਰ ਹੋ, ਪਰਮੇਸ਼ਰ ਹੋ, ਇਹ ਸਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ ਹੋ ਜੀ।
ਮੁੰਦਾ ਔਰ ਖਰਾਉ ਜੋ,
ਤੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਕੋਲ ਜਿਹੜੀਆਂ ਗੋਰਖਨਾਥ ਦੀਆਂ ਮੁੰਦਰਾਵਾਂ ਨੇ, ਮੁੰਦਰਾ ਤੇ ਉਹਦੀਆਂ ਖੜਾਵਾਂ ਜਿਹੜੀਆਂ ਹਨ,
ਸਹਿਤ ਸ਼ਕਤ ਗੋਰਖ ਦੇਹੋ ਦੋ,
ਤੇ ਤੀਜੀ ਜਿਹੜੀ ਗੋਰਖਨਾਥ ਦੀ ਸ਼ਕਤੀ ਤੁਸੀਂ ਆਪਣੇ ਵਸ ਦੇ ਵਿੱਚ ਕੀਤੀ ਹੋਈ ਆ, ਤਿੰਨੇ ਚੀਜ਼ਾਂ
ਬਾਲਕ ਕੋ ਜੀਵਾਏ ਪੁਨ ਦੀਜੈ,
ਉਹ ਸਤਿਗੁਰੂ ਸੱਚੇ ਪਾਤਸ਼ਾਹ ਤਿੰਨੋਂ ਚੀਜ਼ਾਂ ਸਾਨੂੰ ਵਾਪਸ ਕਰ ਦਿਓ, ਮਿੰਤ ਦਾ ਵਾਸਤਾ ਹੈ। ਤੇ ਮਹਾਰਾਜ ਕਿਰਪਾ ਕਰੋ ਇਸ ਬੱਚੇ ਨੂੰ ਜਿਉਂਦਾ ਕਰ ਦਿਓ।
ਸ਼੍ਰੀ ਨਾਨਕ ਜੀ ਕਰੁਣਾ ਕੀ ਜੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਦਇਆ ਕਰੋ। ਹਾਰ ਗਏ ਨੇ ਨਾ, ਪਹਿਲੋਂ ਤਾਂ ਕੋਸ਼ਿਸ਼ ਨਹੀਂ ਕਰ ਰਹੇ ਸੀ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਪੈ ਕਰਕੇ ਮਨਾ ਲਈਏ। ਹੰਕਾਰੀ ਇਨਸਾਨ ਜਿੰਨੀ ਦੇਰ ਤੱਕ ਉਸਦਾ ਹੰਕਾਰ ਨਹੀਂ ਨਾ ਟੁੱਟਦਾ, ਉਨੀ ਦੇਰ ਤੱਕ ਗੁਰੂ ਘਰ ਦੇ ਵਿੱਚ ਆਣ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨੀ ਨਹੀਂ ਪੈਂਦਾ, ਹੰਕਾਰ ਦੀਆਂ ਗੱਲਾਂ ਕਰਦਾ ਹੈ। ਉਹ ਵੀ ਹੰਕਾਰੀ ਨੇ ਤੇ ਹੁਣ ਹੰਕਾਰ ਟੁੱਟ ਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨੀ ਆ ਕਰਕੇ ਪੈ ਗਏ।
ਨਿਜ ਹੰਕਾਰ ਮੈਂ ਜਾਣਤ ਨਹੀਂ।
ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਸਾਡੇ ਸਿੱਧ ਨੇ ਨਾ ਸਾਰੇ, ਉਹ ਆਪਣੇ ਹੰਕਾਰ ਦੇ ਵਿੱਚ ਤੁਹਾਨੂੰ ਪਛਾਣ ਨਹੀਂ ਸਕੇ ਹਨ।
ਮੂਰਖ ਬਹੁਰ ਬਹੁਰ ਪਛੁਤਾਹੀ।
ਹੁਣ ਮੂਰਖ ਨੇ ਬਾਰ ਬਾਰ ਪਛਤਾਉਂਦੇ ਪਏ ਹਨ।
ਦੋਹਰਾ ਜਾਣੇ ਆਪਣੇ ਈਠ ਦੋ ਬਿਨੈ ਸੁਨੀ ਪੁਨਕਾਨ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਨੋਂ ਹੱਥ ਜੋੜੇ ਹੋਏ ਨੇ ਉਹਨਾਂ ਨੇ ਤੇ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਜਿਹੜੀ ਹੈ ਕੰਨ ਦੇ ਕਰਕੇ ਸੁਣੀ ਹੈ।
ਹੁੰਦਾ ਸ਼ਕਤ ਖਰਾਉ ਜੋ ਤੀਨ ਦੀਨ ਤਿਨ ਪਾਨ।
ਤੇ ਮਹਾਰਾਜ ਜੀ ਨੇ ਹੁਣ ਮੁੰਦਰਾਵਾਂ ਜਿਹੜੀਆਂ ਕੰਨ ਦੇ ਵਿੱਚ ਮੁੰਦਰਾ ਪਾਈ ਹੁੰਦੀ ਹੈ ਜੋਗੀਆਂ ਦੇ, ਉਹ ਖੜਾਵਾਂ ਗੋਰਖਨਾਥ ਦੀਆਂ ਤੇ ਸ਼ਕਤੀ ਜਿਹੜੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਾਪਸ ਕਰ ਦਿੱਤੀ।
ਬਿਗਸਤ ਬੋਲੇ ਬਚਨ ਕੋ ਬਹਰੋ ਕਿਰਪਾ ਨਿਧਾਨ।
ਖੁਸ਼ ਹੋ ਕਰਕੇ ਬਚਨ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ, ਦਇਆ ਦੇ ਦਾਤੇ ਖਜ਼ਾਨੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ।
ਸਾਗਰ ਮੈਂ ਇੱਕ ਬੂੰਦ ਜੋ ਪਰੀ ਨਾ ਪਰੀ ਸਮਾਨ।
ਮਹਾਰਾਜ ਜੀ ਉਸ ਸਮੇਂ ਕਹਿਣ ਲੱਗੇ ਕਹਿੰਦੇ ਵੀ ਭਾਈ ਸਮੁੰਦਰ ਜਿਹੜਾ ਨਾ ਗੁਣਾਂ ਦਾ ਭਰਿਆ ਹੋਵੇ, ਉਹਦੇ ਵਿੱਚ ਇੱਕ ਬੂੰਦ ਅਵਗੁਣ ਦੀ ਪੈ ਜਾਵੇ, ਚਾਹੇ ਉਹ ਪਈ ਤੇ ਚਾਹੇ ਨਾ ਪਈ, ਇੱਕ ਬਰਾਬਰ ਹੈ। ਇਸੇ ਪ੍ਰਕਾਰ ਇਹਨਾਂ ਸਿੱਧਾਂ ਦਾ ਹੰਕਾਰ ਸੀ, ਉਹ ਨਿਰੰਕਾਰ ਦਾ ਇਹ ਸਾਰਾ ਸੰਸਾਰ ਜੋ ਹੈ, ਜੇ ਤਾਂ ਮਾਲਕ ਬਣਿਆ ਉਹ ਪਰਮੇਸ਼ਰ ਹੈ, ਉਹ ਪਰਮੇਸ਼ਰ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਇਹਨਾਂ ਦੇ ਇੱਕ ਦੋ ਬੂੰਦਾਂ ਦੇ ਹੰਕਾਰ ਨਾਲ ਕੀ ਹੋਵੇਗਾ ਜੀ।
ਚੌ ਪਈ ਇਹ ਖਰਾਉ ਸਿਸ ਸਿਰ ਲਾਵ ਹੋ।
ਹੁਣ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਜੇ ਤੁਸੀਂ ਉਸ ਬੱਚੇ ਨੂੰ ਜਿਉਂਦਾ ਕਰਨਾ ਹੈ ਨਾ, ਇਹ ਖੜਾਮ ਜਿਹੜੀ ਤੁਸੀਂ ਲੈ ਕਰਕੇ ਚੱਲੇ ਹੋ ਉਸ ਬੱਚੇ ਦੇ ਸਿਰ ਦੇ ਉੱਪਰ ਲਾਉਣੀ ਕਰੋ।
ਤਤ ਸ਼ਿਨਤਾ ਕੋ ਜਾਏ ਜੀਵਾਵ ਹੋ।
ਉਸੇ ਸਮੇਂ ਜਦੋਂ ਖੜਾਮ ਲਾਵੋਗੇ ਨਾ, ਉਸੇ ਸਮੇਂ ਉਹ ਬੱਚਾ ਜਿਉਂਦਾ ਹੋ ਜਾਵੇਗਾ।
ਲੈ ਕੇ ਉਬੈ ਪ੍ਰਸ਼ੰਸਾ ਕਰਕੇ।
ਤੇ ਇਸ ਪ੍ਰਕਾਰ ਤਿੰਨੋ ਚੀਜ਼ਾਂ ਲੈ ਕਰਕੇ ਮਹਾਰਾਜ ਜੀ ਦੀ ਵਡਿਆਈ ਕਰਕੇ
ਗਮਨੇ ਦੋਨੋ ਹਰਖ ਔਰ ਭਰ ਕੇ,
ਦੋਨੋ ਜਾਣੇ ਪ੍ਰਾਣ ਨਾਥ ਤੇ ਮੰਗਲ ਨਾਥ ਦੋਨੋ ਜਾਣੇ ਖੁਸ਼ ਹੋ ਕਰਕੇ ਵਾਪਸ ਤੁਰੇ ਹਨ।
ਇੰਨੀ ਮੁੰਦਰਾ ਬਹੁਰ ਖਰਾਉ।
ਤੇ ਉਹਨਾਂ ਨੇ ਮੁੰਦਰਾ ਤੇ ਖੜਾਵਾਂ ਜਿਹੜੀਆਂ ਨੇ ਵਾਪਸ ਦਿੱਤੀਆਂ।
ਗੋਰਖ ਮੈਂ ਪਾ ਸ਼ਕਤ ਪ੍ਰਭਾਉ।
ਤੇ ਗੋਰਖਨਾਥ ਦੇ ਵਿੱਚੋਂ ਸ਼ਕਤੀ ਸਾਰੀ ਵਾਪਸ ਹੋ ਗਈ।
ਜਿਸ ਕੇ ਸੀਸ ਛੁਹਾਏ ਜਿਵਾਯੋ।
ਤੇ ਉਸ ਬਾਲਕ ਦੇ ਸੀਸ ਦੇ ਉੱਪਰ ਉਹ ਖੜਾਮ ਸੁਹਾਈ ਹੈ, ਉਹਦੇ ਖੜਾਮ ਸੀਸ ਦੇ ਉੱਪਰ ਲਾਈ ਹੈ ਤੇ ਉਸ ਬਾਲਕ ਨੂੰ ਜਿਉਂਦਾ ਕਰ ਰਿਹਾ।
ਆਨ ਥਾਨ ਚੱਲਨੋ ਮਨ ਪਹਾਇਓ।
ਤੇ ਹੁਣ ਜਿਉਂਦਾ ਕਰਕੇ ਥੱਕ ਹਾਰ ਗਏ ਨੇ ਨਾ, ਤਾਂ ਹੁਣ ਚਾਹੁੰਦੇ ਨੇ ਕਿ ਕਿਸੇ ਹੋਰ ਸਥਾਨ ਤੇ ਚੱਲੀਏ, ਕੋਈ ਹੋਰ ਚੇਲੇ ਬਣਾਈਏ ਆਪਣੇ, ਇੱਥੇ ਗੱਲ ਬਣਨੀ ਨੀ, ਦਾਲ ਗਲਣੀ ਨੀ, ਹੋਰ ਸਥਾਨ ਨੂੰ ਚਾਲੇ ਪਾ ਦਿੱਤੇ ਹਨ।
ਸਭ ਮਿਲ ਕਹੀ ਆਦੇਸ਼ ਆਦੇਸ਼ਾ।
ਤੇ ਸਾਰੇ ਹੀ ਇੱਕ ਦੂਸਰੇ ਨੂੰ ਮਿਲ ਕਰਕੇ ਆਦੇਸ਼ ਆਦੇਸ਼, ਇਸ ਤਰ੍ਹਾਂ ਦੀ ਬੋਲੀ ਹੈ ਜਿੱਦਾਂ ਆਪਾਂ ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲਦਾ ਹੈ ਨਾ, ਉਦੋਂ ਫਤਿਹ ਬੁਲਾਉਂਦਾ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬੋਲਾਂ ਨੂੰ ਨਾ, ਜੋ ਰਹਿਤਨਾਮਿਆਂ ਦੇ ਵਚਨ ਨੇ, ਉਹਨਾਂ ਨੂੰ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦੇ ਚਾਰ ਮਿਲੇ 64 ਖਿਲੇ, ਮਿਲੇ ਗੀਸ ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਧਿਆਨ ਦੇਣਾ, ਚਾਰ ਮਿਲੇ, ਜਦੋਂ ਦੋ ਗੁਰਸਿੱਖ ਮਿਲਦੇ ਨੇ ਨਾ, ਦੋ ਉਸਦੇ ਨੇਤਰ ਤੇ ਦੋ ਅਗਲੇ ਸਾਹਮਣੇ ਦੇ ਨੇਤਰ। ਚਾਰ ਮਿਲੇ 64 ਖਿਲੇ, 32 ਦੰਦ ਮੰਨੇ ਗਏ ਨੇ ਇੱਕ ਇਨਸਾਨ ਦੇ ਮੁੱਖ ਦੇ ਵਿੱਚ, 32 ਉਹਦੇ ਤੇ 32 ਉਹਦੇ, ਉਹ ਖਿੜ ਜਾਂਦੇ ਨੇ। ਗੁਰਸਿੱਖ ਦਾ ਮਿਲਣਾ ਇਹੋ ਜਿਹਾ ਹੈ। ਚਾਰ ਮਿਲੇ 64 ਕਿਲੇ, ਮਿਲੇ 20 ਕਰ ਜੋੜ, ਕਰ ਹੱਥਾਂ ਨੂੰ ਜੋੜਿਆ, 5 ਤੇ 5 10 ਉਂਗਲਾਂ ਮੇਰੇ ਕੋਲ ਤੇ ਸਾਹਮਣੇ ਵਾਲੇ ਗੁਰਸੇ ਕੋਲ ਉਹਦੇ ਕੋਲ ਵੀ 10 ਉਂਗਲਾਂ। ਮਿਲੇ 20 ਕਰ ਜੋੜ, ਜਦੋਂ ਹੱਥਾਂ ਦਾ ਜੋੜ ਬਣਾਇਆ ਤੇ 20 ਬਣ ਗਏ। ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਕਹਿੰਦੇ ਜਦੋਂ ਗੁਰੂ ਕੇ ਸਿੱਖ ਨੂੰ ਗੁਰੂ ਕਾ ਸਿੱਖ ਮਿਲਦਾ ਹੈ ਨਾ, ਇੱਕ ਸਰੀਰ ਦੇ ਅੰਦਰ 3.5 ਕਰੋੜ ਰੋਮ ਹੋਇਆ ਕਰਦੇ ਨੇ ਤੇ 3.5 ਕਰੋੜ ਇੱਕ ਗੁਰਸਿੱਖ ਦੇ ਤੇ 3.5 ਕਰੋੜ ਸਾਹਮਣੇ ਵਾਲੇ ਗੁਰਸਿੱਖ ਦੇ ਰੋਮ ਜਿਹੜੇ ਨੇ ਉਹ ਖਿੜ ਜਾਂਦੇ ਨੇ, ਲੋਈ ਕੰਡੇ ਜਿਹਨੂੰ ਕਹਿੰਦੇ ਨਾ, ਖੰਡੇ ਉਹ ਖੜੇ ਹੋ ਗਏ। ਇਹ ਇੱਥੇ ਨਹੀਂ ਸਮਝ ਆਵੇਗਾ ਕਿਉਂਕਿ ਇੱਥੇ ਗੁਰਸਿੱਖਾਂ ਦੀ ਬਹੁਤਾਦ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ। ਜਿੱਥੇ ਕਿਤੇ ਗੁਰਸਿੱਖ ਵਿਰਲੇ ਵਿਰਲੇ ਦੇਖਣ ਨੂੰ ਮਿਲਦੇ ਹੁਣ ਨਾ, ਟਾਵੇਂ ਟਾਵੇਂ, ਉੱਥੇ ਪਤਾ ਲੱਗਦਾ ਗੁਰਸਿੱਖੀ ਕੀ ਹੈ। ਮੈਂ ਦੁਬਈ ਦੇ ਵਿੱਚ ਗਿਆ, ਬਹੁਤ ਸਮੇਂ ਪਹਿਲਾਂ ਦੀ ਗੱਲ ਹੈ, ਵਿਰਲੇ ਵਿਰਲੇ ਗੁਰਸਿੱਖ ਦਿਖਿਆ ਕਰਦੇ ਸਨ ਤੇ ਜੇ ਗੁਰਸਿੱਖ 1.25 ਕਿਲੋਮੀਟਰ ਸਾਹਮਣੋਂ ਦਿਖ ਪੈਂਦਾ ਸੀ ਨਾ ਤੇ ਇੱਕ ਦੂਸਰੇ ਨੂੰ ਨੱਠ ਕਰਕੇ ਬੁਲਾਉਂਦੇ ਸਨ। ਇੱਥੇ ਤਾਂ ਬੁਲਾਉਣ ਦਾ ਹੀ ਨਹੀਂ ਕੋਈ, ਇੱਥੇ ਤਾਂ ਫਤਿਹ ਵੀ ਜਦੋਂ ਬੁਲਾਉਂਦੇ ਹਾਂ ਨਾ ਅਸੀਂ ਕਹਿ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅੱਗੇ ਕਹਿੰਦੇ ਫਤਿਹ ਫਤਿਹ ਫਤਿਹ। ਪਤਾ ਨੀ ਕੀ ਨਵੀਂ ਫਤਿਹ ਬਣਾ ਲਈ ਹੈ। ਹੁਣ ਮੀਡੀਆ ਦਾ ਸਮਾਂ ਆ ਗਿਆ, ਉਹਦੇ ਉੱਪਰ ਲਿਖ ਜਾਣਗੇ ਸਿੱਧੇ ਅੱਖਰ ਇੰਗਲਿਸ਼ ਦੇ ਵਿੱਚ ਲਿਖਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣੀ ਹੈ ਨਾ, WKJF। ਪਤਾ ਨੀ ਕੀ ਬਣਾ ਦਿੱਤਾ ਅਸੀਂ। ਉਹ ਭਲਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਜੀ ਬਖਸ਼ਿਸ਼ ਕਰਨ, ਜਦੋਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ, 2 ਵਾਰੀ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦੇ ਹੋ। ਤੇ ਭਾਈ ਗੁਰਦਾਸ ਜੀ ਨੇ ਕਿਹਾ ਜੇ ਕੋਈ 1 ਵਾਰੀ ਨਿਸ਼ਾਨ ਵਾਹਿਗੁਰੂ ਦਾ ਨਾਮ ਉਚਾਰਨ ਕਰ ਲਵੇ ਨਾ, 1 ਵਾਰੀ ਵਾਹਿਗੁਰੂ ਮੁਖ ਦੇ ਵਿੱਚੋਂ ਕਹਿ ਦੇਵੇ ਤੇ ਉਹਨੂੰ ਫਿਰ ਇਹ ਜਗ ਯੁਗ ਕਰਨ ਦੀ ਲੋੜ ਨਹੀਂ, ਉਲਟੇ ਲਟਕਣ ਦੀ ਲੋੜ ਨਹੀਂ, ਤਪੱਸਿਆ ਕਰਨ ਦੀ ਲੋੜ ਨਹੀਂ, 1 ਵਾਰੀ ਵਾਹਿਗੁਰੂ ਉਚਾਰਨ ਕਰਦੇ ਉਹਨਾਂ ਪਾਪਾਂ ਦਾ ਨਾਸ ਹੋ ਜਾਇਆ ਕਰਦਾ ਹੈ। ਤੇ 2 ਵਾਰੀ ਵਾਹਿਗੁਰੂ ਕਹਿਣਾ ਤਾਂ ਬੜਾ ਵਧੀਆ ਗੱਲ ਹੈ, ਪੁੰਨ ਕਮਾਉਂਦਾ ਇਨਸਾਨ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਸਿੱਧ ਮਿਲਦੇ ਨੇ ਨਾ ਆਪਸ ਦੇ ਵਿੱਚ, ਆਪਾਂ ਦੇਖਿਆ ਜਪਜੀ ਸਾਹਿਬ ਦੀ ਪੌੜੀਆਂ ਦੇ ਅੰਦਰ ਜਿੱਥੋਂ ਸ਼ੁਰੂ ਹੁੰਦੀ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ, ਉਹ ਪੌੜੀ ਤੋਂ ਬਾਅਦ 4 ਪੌੜੀਆਂ ਜਿਹੜੀਆਂ ਨੇ ਉਹਨਾਂ ਦੇ ਪਿਛਲੇ ਸ਼ਬਦ ਆਉਂਦੇ ਨੇ ਆਦੇਸ਼ ਤਿਸ਼ੇ ਆਦੇਸ਼, ਉਹ ਸਿੱਧਾ ਦੇ ਨਾਲ ਸੰਬੰਧ ਨੇ ਨਾ ਆਦੇਸ਼। ਇਹ ਆਦੇਸ਼ ਕਿਆ ਕਰਦੇ ਨੇ ਵੀ ਨਮਸਕਾਰ ਹੈ ਤੁਹਾਨੂੰ, ਇੱਕ ਦੂਜੇ ਨੂੰ ਨਮਸਕਾਰ ਬੁਲਾਉਂਦੇ ਨੇ। ਇਸੇ ਪ੍ਰਕਾਰ ਉਹ ਸਿੱਧ ਜਿਹੜੇ ਚੱਲੇ ਨੇ ਨਾ ਇੱਕ ਦੂਸਰੇ ਨੂੰ ਆਦੇਸ਼ ਆਦੇਸ਼ ਕਹਿ ਕਰਕੇ ਜਾ ਰਹੇ ਹਨ।
ਇੱਛਾ ਚਾਰੀ ਗਏ ਸੁਦੇਸ਼ਾ,
ਜਿੱਧਰ ਜਿੱਧਰ ਇੱਛਾ ਸੀ, ਕੋਈ ਕਹਿੰਦਾ ਮੈਂ ਪੂਰਬ ਵੱਲ ਨੂੰ ਚੱਲਿਆ, ਕੋਈ ਕਹਿੰਦਾ ਪੱਛਮ ਵੱਲ ਨੂੰ ਚੱਲਿਆ, ਜਿੱਧਰ ਜਿੱਧਰ ਇੱਛਾ ਸੀ ਉਧਰ ਚਾਰੇ ਪਾਸੇ ਨੂੰ ਤੁਰ ਗਏ ਹਨ।
ਇੱਕ ਦਿਵਸ ਸ਼੍ਰੀ ਨਾਨਕ ਰਹੇ,
ਫਿਰ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਥਾਨ ਦੇ ਉੱਪਰ 1 ਰਾਤ 1 ਦਿਨ ਹੋਰ ਰਹੇ ਹਨ।
ਹੋਰ ਪਈ ਚੱਲਨੋ ਮਨ ਚਾਹੇ,
ਅਗਲਾ ਦਿਨ ਜਦੋਂ ਚੜਿਆ ਨਾ, ਰਾਤ ਬਤੀਤ ਹੋਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੁਣ ਅੱਗੇ ਚੱਲਣਾ ਚਾਹੀਦਾ ਹੈ।
ਗੋਰਖ ਮਥਾ ਹਟਾਇਓ ਨਾਮੂ,
ਉਸ ਸਥਾਨ ਦਾ ਨਾਮ ਰੱਖਿਆ ਹੋਇਆ ਸੀ ਗੋਰਖ ਮਥਾ, ਗੋਰਖ ਮਥੇ ਦੇ ਨਾਮ ਦੇ ਨਾਲ ਉਹ ਮਸ਼ਹੂਰ ਸੀ ਸਥਾਨ, ਉਹਦਾ ਨਾਮ ਗੋਰਖ ਮਥੇ ਤੋਂ ਉਸ ਦਿਨ ਤੋਂ ਹਟਾ ਦਿੱਤਾ ਗਿਆ।
ਨਾਨਕ ਮਥਾ ਰਾਖ ਅਭਿਰਾਮੂ,
ਤੇ ਉਸ ਸਥਾਨ ਦਾ ਨਾਮ ਬੜੇ ਪਿਆਰ ਦੇ ਨਾਲ ਸਿੱਖ ਸੰਗਤਾਂ ਨੇ ਗੁਰਦੇਵ ਪਾਤਸ਼ਾਹ ਜੀ ਨੇ ਨਾਨਕ ਮਥਾ ਰੱਖ ਦਿੱਤਾ, ਅੱਜ ਤੱਕ ਵੀ ਨਾਨਕ ਮਥਾ ਚੱਲ ਰਿਹਾ ਹੈ, ਨਾਨਕ ਮਥਾ ਉਸ ਸਥਾਨ ਦਾ ਨਾਮ ਰੱਖ ਦਿੱਤਾ ਗਿਆ ਜੀ।
ਬਹਰੋ ਸ਼੍ਰੀ ਗੁਰ ਕੀ ਨ ਪਿਆਨਾ,
ਤੇ ਬਾਅਦ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਥੋਂ ਚਾਲੇ ਪਾਏ ਹਨ।
ਕਾਰਨ ਇਹੀ ਕਰਨ ਕਲਿਆਨਾ,
ਤੇ ਚਾਲੇ ਪਾਉਣ ਦਾ ਕਾਰਨ ਕੀ ਹੈ, ਤੇ ਹੋਰ ਜਗ੍ਹਾ ਜਾ ਕਰਕੇ ਹੋਰ ਦਾ ਵੀ ਕਿਸੇ ਦਾ ਕਲਿਆਣ ਕਰਨਾ ਹੈ, ਹੋਰ ਦਾ ਵੀ ਕਿਸੇ ਦਾ ਸੁਧਾਰ ਕਰਨਾ ਹੈ। ਦੇਖੋ ਸਾਡੇ ਕੋਲ ਤਾਂ ਸਾਡੇ ਘਰ ਨੇ ਸੁਧਾਰੇ ਜਾਂਦੇ, ਅਸੀਂ ਬਾਹਰਲਿਆਂ ਦਾ ਸੁਧਾਰ ਕੀ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਆਪਣੇ ਨਾਲ ਤੋਰੇ ਨੇ ਪਹਿਲੋਂ ਉਹਨਾਂ ਨੂੰ ਸੁਧਾਰਿਆ ਹੈ, ਉਹਨਾਂ ਦੇ ਜੀਵਨ ਉੱਚੇ ਕੀਤੇ ਨੇ, ਤੇ ਫਿਰ ਜਗ੍ਹਾ ਜਗ੍ਹਾ ਜਾ ਕਰਕੇ ਅਨੇਕਾਂ ਹੀ ਸੰਗਤਾਂ ਦੇ ਜੀਵਨ ਉੱਚੇ ਕੀਤੇ ਨੇ। ਕੋਸ਼ਿਸ਼ ਕਰਨੀ ਚਾਹੀਦੀ, ਗੁਰੂ ਕੇ ਸਿੱਖ ਦਾ ਕਰਮ ਇਹੋ ਹੀ ਹੈ ਨਾ, ਆਪਾਂ 3 ਸਿਧਾਂਤ ਮੰਨਦੇ ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਦੇਖੋ ਕਿਰਤ ਕਰਨਾ ਉਹਦੇ ਵਿੱਚੋਂ ਵੀ ਵੰਡ ਛਕਣਾ ਹੈ, ਤੇ ਨਾਮ ਜਪਣਾ ਤੇ ਉਹਦੇ ਵਿੱਚੋਂ ਵੀ ਵੰਡ ਛਕਣਾ ਹੈ। ਵੰਡ ਛਕਣਾ ਸ਼ਬਦ ਪਿੱਛੋਂ ਆਉਂਦਾ ਹੈ, ਵੰਡ ਛਕਣ ਦਾ ਮਤਲਬ ਹੈ ਨਾਮ ਜਪਿਆ ਤੇ ਤੂੰ ਕਿਸੇ ਹੋਰ ਨੂੰ ਵੀ ਜਪਾ, ਲਾਭ ਤਾਂ ਤੇਰਾ ਤਾਂ ਹੀ ਹੈ ਨਾ, ਸਰਬੱਤ ਦਾ ਭਲਾ ਤਾਂ ਅਸੀਂ ਮੰਗਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਦੋਂ ਕਰਾਂਗੇ। ਜੀਵਨ ਤਾਂ ਬੜੀ ਤੇਜ਼ੀ ਦੇ ਨਾਲ ਬਤੀਤ ਹੁੰਦਾ ਜਾ ਰਿਹਾ ਹੈ, ਅੱਜ ਕਾਲੀ ਹੈ, ਕੱਲ ਨੂੰ ਝੋਲੇ ਆ ਜਾਣੇ ਨੇ, ਚਿੱਟੇ ਹੋ ਜਾਂਦੇ ਨੇ, ਫਿਰ ਕਦੋਂ ਕਰਨਾ ਹੈ। ਸਿਰਫ ਅਰਦਾਸ ਦੇ ਵਿੱਚ ਹੀ ਅਸੀਂ ਭਲਾ ਮੰਗਣਾ ਹੈ ਨੀ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਏਦਾਂ ਦੀ ਬੁੱਧੀ ਬਖਸ਼ਿਸ਼ ਕਰਨ, ਸਾਡਾ ਮਨ ਅੱਜ ਤੋਂ ਹੀ ਲੋਕਾਂ ਦਾ ਦੁਨੀਆਂ ਦਾ ਸਰਬੱਤ ਸੰਸਾਰ ਦਾ ਭਲਾ ਲੋੜਦਾ ਵੀ ਰਹੇ ਤੇ ਮੰਗਦਾ ਵੀ ਰਹੇ ਤੇ ਕਰਦਾ ਵੀ ਰਹੇ ਇਹੋ ਜੀ ਬਖਸ਼ਿਸ਼ ਹੋ ਜਾਵੇ ਜੀ
ਭੁਜੰਗ ਪ੍ਰਿਆਤ ਛੰਦ ਨਮੋ ਚੰਡ ਕਾ ਮੰਡ ਕਾ ਸਰਬ ਲੋਕਾ
ਨਵਾਂ ਪ੍ਰਸੰਗ ਸ਼ੁਰੂ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਪ੍ਰਸੰਗ ਚੱਲ ਰਿਹਾ ਹੈ ਉੱਥੇ ਕਵੀ ਜੀ ਉਸ ਪਰਮੇਸ਼ਰ ਦੀ ਸ਼ਕਤੀ ਜਿਹੜੀ ਹੈ ਜਿਹਨੂੰ ਲੋਕ ਸਰਸਵਤੀ ਵੀ ਕਹਿੰਦੇ ਨੇ ਉਸ ਨੂੰ ਪ੍ਰਣਾਮ ਕਰਦੇ ਹਨ ਸ਼ਕਤੀ ਹੈ ਤਾਕਤ ਹੈ ਉਸ ਪਰਮੇਸ਼ਰ ਦੀ ਕੋਈ ਦੇਵੀ ਦੂਵੀ ਨਾ ਮੰਨਣਾ ਉਸ ਪਰਮੇਸ਼ਰ ਦੀ ਤਾਕਤ ਨੂੰ ਸ਼ਕਤੀ ਨੂੰ ਨਮਸਕਾਰ ਕਰਦੇ ਹਨ
ਪ੍ਰਸੀਦੇ ਸਦਾ ਦਾਸ ਦੇਤੀ ਅਸ਼ੋਕਾ
ਸਾਰਿਆਂ ਨੂੰ ਚੰਗਾ ਦਾਨ ਤੂੰ ਦੇਣ ਵਾਲੀ ਹੈ ਜੀ
ਹਤੇ ਦੈਂਤ ਬ੍ਰਿੰਦੰ ਰਖਿਓ ਬੱਜਰ ਪਾਨੀ
ਦੈਂਤਾਂ ਨੂੰ ਮਾਰਨ ਵਾਲੀ ਹੈ ਤੇ ਇੰਦਰ ਇਤਿਆਦਿਕ ਨੂੰ ਬਚਾਉਣ ਵਾਲੀ ਹੈ
ਕਰੋ ਗ੍ਰੰਥ ਪੂਰੰ ਨਮੋ ਬਾਕ ਬਾਨੀ
ਬਾਕ ਬਾਨੀ ਬਾਕ ਕਹਿੰਦੇ ਨੇ ਵਚਨ ਨੂੰ ਜਿਹੜਾ ਮੁਖ ਦੇ ਵਿੱਚੋਂ ਉਚਾਰਨ ਹੁੰਦਾ ਹੈ ਬਾਕ ਵਚਨ ਤੇ ਨਾਲ ਬਾਣੀ ਜਿਹੜੀ ਮੁਖ ਦੇ ਵਿੱਚੋਂ ਉਚਾਰਨ ਕੀਤੀ ਜਾ ਰਹੀ ਹੈ ਇਸ ਨੂੰ ਚੰਗੀ ਤਰ੍ਹਾਂ ਉਚਾਰਨ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ
ਸ੍ਰੀ ਬਾਲਾ ਸੰਧੂਰ ਵਾਚ ਚੌਪਈ ਸ਼੍ਰੀ ਅੰਗਦ ਸੁਨ ਕਥਾ ਮਹਾਨੀ
ਤੇ ਹੁਣ ਭਾਈ ਬਾਲਾ ਜੀ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਨੇ ਤੇ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਮਹਾਨ ਸਤਿਗੁਰੂ ਉਹ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਰਿਸ ਹੋ ਆਪ ਕਥਾ ਸੁਣਨੀ ਕਰੋ ਜੀ
ਤਹਿ ਗਮਨ ਕੀਨ ਗੁਣ ਖਾਨੀ
ਤੇ ਉਥੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ ਹਨ
ਦਿੱਲੀ ਨਗਰ ਵਿਸਾਲ ਬਸੇਰਾ
ਦਿੱਲੀ ਦਾ ਵਿਸਾਲ ਨਗਰ ਭਾਵ ਪਹਿਲੋਂ ਤੋਂ ਹੀ ਮਸ਼ਹੂਰ ਹੈ ਦਿੱਲੀ ਸ਼ਹਿਰ ਬੜਾ ਵੱਡਾ ਹੈ ਪਹਿਲੋਂ ਤੋਂ ਹੀ ਮਸ਼ਹੂਰ ਹੈ ਵਿਸ਼ਾਲ ਨਗਰ ਜੋ ਜਿੱਥੇ ਵਸਿਆ ਹੋਇਆ ਹੈ
ਉਪਬਨ ਬਿਖੈ ਆਣ ਕੀ ਡੇਰਾ
ਦਿੱਲੀ ਦੇ ਇੱਕ ਬਾਗ ਦੇ ਵਿੱਚ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਸਣ ਲਗਾ ਲਏ
ਗਾਵਨ ਲੱਗਾ ਸ਼ਬਦ ਮਰਦਾਨਾ
ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਆਗਿਆ ਪਾ ਕਰਕੇ ਹੁਕਮ ਪਾ ਕਰਕੇ ਸ਼ਬਦ ਗਾਉਣ ਲੱਗੇ ਹਨ
ਸੁਨਤ ਪ੍ਰੇਮ ਮੈਂ ਮਗਨ ਮਹਾਨਾ
ਤੇ ਜਿਹਨੂੰ ਸੁਣ ਕਰਕੇ ਜਿਹੜਾ ਵੀ ਸੁਣਦਾ ਹੈ ਬਹੁਤ ਜਿਆਦਾ ਪ੍ਰੇਮ ਦੇ ਵਿੱਚ ਮਗਨ ਹੋ ਜਾਇਆ ਕਰਦਾ ਹੈ
ਰੁਚਿਰ ਰਾਗ ਕਰ ਕੇ ਯੁਤ ਪ੍ਰੀਤੇ
ਤੇ ਉਹ ਭਾਈ ਮਰਦਾਨਾ ਜੀ ਵੀ ਰਾਗ ਨੂੰ ਰਬਾਬ ਦੀਆਂ ਤਾਰਾਂ ਦੇ ਵਿੱਚ ਜੋੜ ਕਰਕੇ ਗਾਉਂਦੇ ਨੇ ਦੇਖੋ ਕਿੰਨੀ ਸ਼ਕਤੀ ਹੈ ਕਿੰਨੀ ਤਾਕਤ ਹੈ ਹੁਣ ਰਬਾਬ ਵੱਜਦੀ ਹੈ ਨਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਵਾਰੀ ਰਬਾਬ ਵੱਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਸੀ ਤੇ ਉਦੋਂ ਸ਼ਬਦ ਕਪਤਾ ਕੀ ਨਿਕਲਿਆ ਸੀ ਕਵੀ ਜੀ ਨੇ ਆਪ ਜੀ ਨੇ ਸੁਣਿਆ ਵੀ ਹੋਵੇਗਾ ਭਈ ਆਵਾਜ਼ ਤੂੰ ਹੀ ਨਿਰੰਕਾਰਾ ਨਿਰੰਕਾਰ ਕਰਤਾਰਾ ਕਹਿੰਦੇ ਪਹਿਲੀ ਆਵਾਜ਼ ਨਿਕਲੀ ਤਾਰ ਦੇ ਵਿੱਚੋਂ ਬਈ ਇਹ ਪਾਤਸ਼ਾਹ ਤੂੰ ਹੀ ਨਿਰੰਕਾਰ ਹੈ ਕਰਤਾਰ ਹੈ ਇਸ ਸੰਸਾਰ ਦਾ ਕਰਤਾ ਪੁਰਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹ ਨੇ ਕਿਰਪਾ ਕੀਤੀ ਸਾਨੂੰ ਸੰਗੀਤਕ ਸਾਜ਼ ਬਖਸ਼ਿਸ਼ ਕੀਤੇ ਸਨ ਬੇਸ਼ੱਕ ਅੱਜ ਸਾਡੇ ਵਿੱਚੋਂ ਉਹ ਗਾਇਬ ਹੁੰਦੇ ਜਾ ਰਹੇ ਨੇ ਕਿਉਂਕਿ ਅਸੀਂ ਉਹਨਾਂ ਦੀ ਲੋੜ ਨਹੀਂ ਸਮਝਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਜ਼ਾਂ ਦੇ ਵਿੱਚੋਂ ਜਿੰਨੀ ਮਿੱਠੀ ਆਵਾਜ਼ ਆਉਂਦੀ ਹੈ ਨਾ ਰਬਾਬ ਲੈ ਲਈਏ ਤਾਊਸ ਲੈ ਲਈਏ ਦਿਲਰੁਬਾ ਲੈ ਲਈਏ ਸਰੰਦਾ ਲੈ ਲਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਨਪੁਰੇ ਦੇ ਨਾਲ ਕੀਰਤਨ ਕੀਤਾ ਉਹ ਲੈ ਲਈਏ ਜਿੰਨੀ ਮਿੱਠੀ ਆਵਾਜ਼ ਨਿਕਲ ਕਰਕੇ ਦਿਲ ਨੂੰ ਜੋੜਦੀ ਹੈ ਨਾ ਨਿਰੰਕਾਰ ਦੇ ਨਾਲ ਓਨੀ ਹੋਰ ਕੋਈ ਸਾਜ਼ ਨਹੀਂ ਜੋੜ ਸਕੇਗਾ ਹੋਰ ਤਾਂ ਸਾਰਾ ਛਲ ਕਪਟੀ ਹੈ ਇੱਧਰ ਉੱਧਰ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਭਾਈ ਮਰਦਾਨਾ ਜੀ ਰਬਾਬ ਦੀ ਤਾਰ ਦੇ ਵਿੱਚ ਰਾਗ ਨੂੰ ਮਿਲਾ ਕਰਕੇ ਗਾਉਂਦੇ ਨੇ ਰਾਗ ਤੋਂ ਬਾਅਦ ਸ਼ਬਦ ਸ਼ੁਰੂ ਹੋਣਾ ਹੈ ਨਾ ਰਾਗ ਨੂੰ ਮਿਲਾਉਂਦੇ ਨੇ ਤਾਰ ਦੇ ਵਿੱਚ ਤੇ ਫਿਰ ਸ਼ਬਦ ਗਾਇਨ ਕਰਦੇ ਹਨ
ਤੂਸ਼ਣ ਬਹੁਰ ਮਹੂਰਤ ਬੀਤੇ
ਫਿਰ ਹੁਣ ਕੁਝ ਸਮਾਂ ਚੁੱਪ ਕਰਕੇ ਕੁਝ ਸਮਾਂ ਬਤੀਤ ਹੋ ਗਿਆ
ਪਾਤਸ਼ਾਹੇ ਕੋ ਕੁੰਚਰ ਭਾਰੀ
ਤੇ ਕਹਿੰਦੇ ਨੇ ਇਸ ਨਗਰ ਦਾ ਦਿੱਲੀ ਨਗਰ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਇੱਕ ਬਹੁਤ ਵੱਡਾ ਭਾਰੀ ਹਾਥੀ ਸੀ
ਮ੍ਰਿਤਕ ਹੁਤੋ ਤਿਨ ਬਾਗ ਮਜਹਾਰੀ
ਉਸ ਬਾਗ ਦੇ ਵਿੱਚ ਉਹ ਹਾਥੀ ਕਈ ਦਿਨਾਂ ਦੀ ਬਿਮਾਰੀ ਤੋਂ ਬਾਅਦ ਮੌਤ ਨੂੰ ਪ੍ਰਾਪਤ ਹੋ ਗਿਆ
ਰੋਏ ਮਹਾਵਤ ਊਚ ਪੁਕਾਰਤ
ਜਿਹੜਾ ਮਹਾਵਤ ਉਸ ਹਾਥੀ ਨੂੰ ਚਲਾਇਆ ਕਰਦਾ ਸੀ ਉੱਚੀ ਉੱਚੀ ਪੁਕਾਰ ਕਰਕੇ ਉੱਥੇ ਬਾਗ ਦੇ ਕਿਸੇ ਕਿਨਾਰੇ ਦੇ ਵਿੱਚ ਬੈਠਾ ਰੋ ਰਿਹਾ ਸੀ
ਹੇਤ ਜੀਵ ਕਾ ਦੁੱਖ ਮਹਿਆਰਤ
ਆਪਣੀ ਜੀਵਿਕਾ ਵਾਸਤੇ ਰੋਜੀ ਰੋਟੀ ਉਸਦੀ ਇਸ ਤਰ੍ਹਾਂ ਚੱਲਦੀ ਸੀ ਨਾ ਮਹਾਵਤ ਸੀ ਹੁਣ ਹਾਥੀ ਰਿਹਾ ਕੋਲ ਨਹੀਂ ਬਾਦਸ਼ਾਹ ਨੂੰ ਕਿਵੇਂ ਬਿਠਾਵੇਗਾ ਹਾਥੀ ਦੇ ਇਸੇ ਕਾਰਨ ਉੱਚੀ ਉੱਚੀ ਰੋ ਰਿਹਾ ਹੈ ਜੀ।
ਦੀਨ ਪਏ ਬਿਰਲਾ ਪਤ ਐਸੇ,
ਤੇ ਬੜੇ ਗਰੀਬ ਹੋ ਕਰਕੇ ਦੀਨ ਪਏ ਬਿਰਲਾਪ ਕਰਦਾ ਹੈ।
ਕਿਰਪਨ ਦਰਬ ਜਾਏ ਕਿਮ ਜੈਸੇ,
ਜਿਵੇਂ ਹਿਰਦੇ ਦੇ ਵਿੱਚ ਗਰੀਬ ਦਾ ਕੰਜੂਸ ਦਾ ਕਿਤੇ ਧਨ ਗਵਾਚ ਗਿਆ ਹੋਵੇ ਨਾ ਉਹ ਰੋਂਦਾ ਹੈ, ਇਸ ਪ੍ਰਕਾਰ ਉਹ ਹਾਥੀ ਦਾ ਮਹਾਵਤ ਰੋਂਦਾ ਪਿਆ ਹੈ ਜੀ।
ਅਵ ਲੋਕਿਓ ਜਬ ਹੀ ਤਿਨ ਤਾਈ,
ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਰੋਣ ਦੀ ਆਵਾਜ਼ ਸੁਣੀ ਹੈ ਤੇ ਉਧਰ ਨੂੰ ਦੱਕਿਆ ਹੈ ਜੀ।
ਕਰੁਣਾ ਨਿਧੀ ਔਰ ਕਰੁਣਾ ਛਾਈ,
ਤੇ ਕਿਰਪਾ ਦੇ ਖਜ਼ਾਨੇ ਦਇਆ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿਚ ਦਇਆ ਆਈ ਹੈ।
ਪੂਜਨ ਲੱਗੇ ਕੌਣ ਦੁੱਖ ਪਹਾਰੀ,
ਤੇ ਉਸ ਮਹਾਵਤ ਨੂੰ ਉੱਚੀ ਆਵਾਜ਼ ਦੇ ਕਰਕੇ ਕਹਿਣ ਲੱਗੇ ਵੀ ਤੈਨੂੰ ਕਿਹੜਾ ਬਹੁਤ ਵੱਡਾ ਦੁੱਖ ਲੱਗ ਗਿਆ ਹੈ,
ਤੇ ਤੁਮ ਰੋਵੋ ਧ੍ਰਿਤ ਹਾਰੀ,
ਇਹਦੇ ਕਾਰਨ ਤੂੰ ਧੀਰਜ ਹਾਰ ਕਰਕੇ ਹੌਸਲਾ ਛੱਡ ਕਰਕੇ ਏਡੀ ਉੱਚੀ ਉੱਚੀ ਰੋ ਰਿਹਾ ਹੈ।
ਮਾਰੇ ਕੈ ਖੋਸਨ ਕੀਨੇ,
ਕਿਹਨੇ ਮਾਰਿਆ ਹੈ ਤੈਨੂੰ, ਤੇ ਕਿਹਨੇ ਤੇਰੇ ਕੋਲ ਡਾਕਾ ਮਾਰ ਕੇ ਤੇਰੇ ਕੋਲੋਂ ਕੁਝ ਖੋ ਲਿਆ ਹੈ।
ਨਿਜ ਕਰ ਮਨ ਗਤ ਲੇ ਹੋ ਚੀਨੇ,
ਤੇ ਦੱਸਣਾ ਕਰ ਸਾਨੂੰ ਅਸੀਂ ਵੀ ਜਾਣ ਸਕੀਏ।
ਸੰਤ ਸਰੂਪ ਜਾਨ ਮਨ ਸੋ,
ਤੇ ਉਸ ਮਹਾਵਤ ਨੇ ਦੇਖਿਆ ਹੈ ਜਿੱਧਰੋਂ ਆਵਾਜ਼ ਆਈ ਉਧਰ ਨੂੰ ਤੱਕਿਆ ਤੇ ਸਰੂਪ ਦੇ ਦਰਸ਼ਨ ਕੀਤੇ ਨਾ, ਤੇ ਉਦੋਂ ਹੀ ਪਛਾਣ ਲਿਆ ਕੋਈ ਸੰਤ ਸਰੂਪ ਨੇ। ਸੰਤ ਸਰੂਪ ਜਾਣ ਕਰਕੇ, ਦਰਵੇਸ਼ ਜਾਣ ਕਰਕੇ,
ਬੰਧਨ ਕਰੀ ਬੰਦ ਕਰ ਦੋ,
ਦੋਨੋਂ ਹੱਥ ਜੋੜ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਆਣ ਕਰਕੇ ਬੇਨਤੀ ਕੀਤੀ।
ਬੇਨਤੀ ਉਸਤਤ ਕਹਿ ਮਦ ਸਾਨੀ,
ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆ ਕਰ ਰਿਹਾ ਹੈ।
ਬੋਲੇ ਅਤਿਸ਼ਾਇਆ ਤੁਰਬਾਨੀ,
ਤੇ ਬੜੇ ਪਿਆਰ ਦੇ ਨਾਲ ਹਿਰਦੇ ਦੇ ਵਿਚੋਂ ਹੱਥ ਜੋੜ ਕਰਕੇ ਵਚਨ ਕਹਿੰਦਾ ਹੈ।
ਦੋਹਰਾ ਸੁਨਹੋ ਬ੍ਰਿਥਾ ਦਰਵੇਸ਼ ਜੀ ਕੁੰਚਰ ਹੁਤੋ ਮਹਾਨ,
ਐ ਦਰਵੇਸ਼ ਜੀ ਮੇਰੀ ਬਿਰਥਾ ਸੁਣਨੀ ਕਰੋ, ਮੇਰੀ ਹਾਲਤ ਸੁਣਨੀ ਕਰੋ। ਮੇਰੇ ਕੋਲ ਇੱਕ ਬਹੁਤ ਵੱਡਾ ਹਾਥੀ ਸੀ,
ਰੋਗ ਭੀ ਅਬ ਮਰ ਗਯੋ ਕੋਈ ਨਾ ਸਕਿਓ ਪਛਾਣ,
ਬੜੀ ਦੇਰ ਦਾ ਉਸ ਨੂੰ ਕੋਈ ਰੋਗ ਲੱਗਾ ਹੋਇਆ ਸੀ, ਬਿਮਾਰ ਸੀ, ਉਸ ਦਾ ਰੋਗ ਕੋਈ ਪਛਾਣ ਨਹੀਂ ਸਕਿਆ, ਤੇ ਅੱਜ ਉਹ ਮਰ ਗਿਆ ਹੈ।
ਚੌ ਪਈ ਹੁਤੋ ਮਹਾਵਤ ਹੈ ਤਿਸ ਕੇਰੇ,
ਤੇ ਮੈਂ ਉਸ ਹਾਥੀ ਦਾ ਮਹਾਵਤ ਸੀ, ਮੈਂ ਉਸ ਨੂੰ ਚਲਾਇਆ ਕਰਦਾ ਸੀ।
ਚਲਤ ਹੁਤੀ ਗੁਜ਼ਰਾਨ ਕਨਹਿਰੇ,
ਇਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ, ਮੇਰੇ ਘਰ ਦੀ ਰੋਜ਼ੀ ਰੋਟੀ ਚਲਦੀ ਸੀ।
ਮ੍ਰਿਤ ਭਏ ਹਟਗਾ ਰੁਜ਼ਗਾਰਾ,
ਤੇ ਉਹ ਹਾਥੀ ਮਰ ਗਿਆ ਹੈ ਤੇ ਮੇਰਾ ਰੁਜ਼ਗਾਰ ਖਤਮ ਹੋ ਗਿਆ, ਮੇਰੇ ਕੋਲ ਰੁਜ਼ਗਾਰ ਕੋਈ ਰਿਹਾ ਨਹੀਂ ਹੈ।
ਕਿਉਂ ਪਾਲਣ ਹੋਵੇ ਮਮ ਪਰਿਵਾਰਾ,
ਹੁਣ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ,
ਔਰ ਉਪਾਏ ਨਾ ਜਾਣੋ ਕੋ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਮੇਰੇ ਕੋਲ ਕੋਈ ਉਪਾਅ ਨਹੀਂ ਹੈ, ਮੈਂ ਕੋਈ ਤਰੀਕਾ ਨਹੀਂ ਹੈ ਵੀ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ।
ਰੋਜ਼ੀ ਜਿਹੇ ਤੇ ਪੈਦੇ ਹੋ,
ਜਿਹਦੇ ਨਾਲ ਮੇਰੇ ਰੋਜ਼ੀ ਰੋਟੀ ਚੱਲ ਸਕੇ।
ਇਸ ਦੁੱਖ ਤੇ ਹਮ ਰੋਵਤ ਬੈਸੇ,
ਇਸ ਦੁੱਖ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਬੈਠ ਕਰਕੇ ਰੋ ਰਿਹਾ ਸੀ।
ਗੁਜ਼ਰ ਹਮਾਰੀ ਚੱਲ ਹੈ ਕੈਸੇ,
ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ।
ਦੋਹਰਾ ਸ਼੍ਰੀ ਗੁਰ ਕਹੇ ਨਾ ਚਿੰਤ ਕਰ, ਸਭ ਕੋ ਦੈ ਕਰਤਾਰ।
ਧੰਨ ਗੁਰੂ ਨਾਨਕ ਮਹਾਰਾਜ ਜੀ, ਉਹ ਕਹਿਣ ਲੱਗੇ ਕਿਉਂ ਚਿੰਤਾ ਕਰਦਾ ਹੈ, ਸਾਰਿਆਂ ਨੂੰ ਕਰਤਾ ਪੁਰਖ ਦੇਣ ਵਾਲਾ ਹੈ, ਰਿਜ਼ਕ ਤਾਂ ਉਸ ਹੱਥ ਉਸ ਦੇ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ, ਸਾਰਿਆਂ ਨੂੰ ਕਰਤਾ ਪੁਰਖ ਰਿਜ਼ਕ ਦੇਣ ਵਾਲਾ ਹੈ ਜੀ।
ਜਿਤੇ ਬਹਾਨੇ ਜਗਤ ਕੇ ਕਰਨ ਹਾਰ ਇੱਕ ਤਾਰ,
ਆ ਰੋਜ਼ੀ ਰੋਟੀ ਦੇ ਜਿੰਨੇ ਬਹਾਨੇ ਬਣੇ ਹੋਏ ਨਾ ਸਾਡੇ, ਕਿਸੇ ਨੇ ਦੁਕਾਨ ਖੋਲ ਲਈ ਹੈ, ਕੋਈ ਵਪਾਰ ਕਰ ਰਿਹਾ, ਕੋਈ ਰਿਕਸ਼ਾ ਚਲਾ ਰਿਹਾ, ਕੋਈ ਬੱਸ ਚਲਾ ਰਿਹਾ, ਕੋਈ ਹਵਾਈ ਜਹਾਜ਼ ਚਲਾ ਰਿਹਾ, ਇਹ ਸਾਰੇ ਰੋਜ਼ਗਾਰ ਦੇ ਬਹਾਨੇ ਉਸ ਪਰਮੇਸ਼ਰ ਨੇ ਦਿੱਤੇ ਹੋਏ ਹਨ।
ਚਾਉ ਪਈ ਕੁੰਚਰ ਹਿਤ ਰੋਵੋ ਤੁਮ ਨਾਹੀ,
ਪਾਤਸ਼ਾਹ ਜੀ ਕਹਿਣ ਲੱਗੇ ਹਾਥੀ ਦੇ ਕਾਰਨ ਤੁਸੀਂ ਰੋਣਾ ਨਾ ਕਰੋ।
ਸਿਮਰਹੁ ਨਾਮ ਪ੍ਰਭੂ ਮਨ ਮਾਹੀ,
ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਉਸ ਪਰਮੇਸ਼ਰ ਨੂੰ ਯਾਦ ਕਰ।
ਜੋ ਜਿਆਵਤ ਮਾਰਤ ਹੈ ਸੋ,
ਜਿਹੜਾ ਜਿਉਂਦਾ ਕਰ ਸਕਦਾ ਹੈ ਨਾ ਉਹ ਹੀ ਮਾਰ ਸਕਦਾ ਹੈ, ਜਿਹੜਾ ਇਨਸਾਨ ਨੂੰ ਵੀ ਜਿਉਂਦਾ ਕਰਦਾ ਹੈ ਨਾ, ਜਨਮ ਦਿੰਦਾ ਹੈ, ਉਹਦੇ ਵਿੱਚ ਹੀ ਤਾਕਤ ਹੈ, ਮਾਰ ਸਕੇਗਾ। ਨਹੀਂ ਤਾਂ ਅੱਜ ਸੰਸਾਰ ਦੇ ਵਿੱਚ ਆਪਾਂ ਆਮ ਦੇਖਦੇ ਕਿਸੇ ਨਾਲ ਲੜਾਈ ਹੋ ਜਾਵੇ ਤੈਨੂੰ ਛੱਡਣਾ ਨਹੀਂ, ਭਲਾ ਤੂੰ ਕੀ ਨਹੀਂ ਛੱਡੇਗਾ, ਤੇਰੇ ਹੱਥ ਵਿੱਚ ਹੈ ਕੀ, ਜਿਸ ਦਿਨ ਪ੍ਰਮਾਤਮਾ ਨੇ ਮੇਰੀ ਲਿਖੀ ਹੈ ਉਸ ਦਿਨ ਆ ਜਾਣੀ ਹੈ। महाराज जी कहन लगे जेड़ा जिउंदा करदा है जन्म दिंदा है ओही मार सकदा है जी।
वाहिगुरु एक अवर न को,
एक वाहिगुरु ही है ओ जन्म दिंदा है ते ओही मार सकदा ओदे बगैर कोई नहीं है जी।
ओ देवत सब को रोजगारा,
ते ओही परमेश्वर वाहिगुरु सारियां नूं रोजगार देण वाला है।
और बहाना कर है तुम्हारा,
ओ तेरा कोई होर बहाना कर देवेगा, होर तरीके नाल तैनूं रोजगार दे देवेगा।
इस करके देवत ने रोजी,
ते वो सतगुरु सचे पातशाह जी हरेक प्रकार दी हाथ दे विच रोजी दिंदे हन।
लख है संत श्री प्रभ के खोजी,
ते ए सुन करके ना वो महावत सोचन लगा बे प्रभु दे खोजी बंदे ने, दरवेश ने, फकीर ने, उस परमेश्वर दे नाल मिले हुए ने, जुड़े हुए हन।
ऐसे सुने महावत बैना,
इस प्रकार दे जदों बैन वचन सुने हन,
पूरन संत लखे सुख देना,
ते उन्हां महावत ने जाने हैं भी पूरन संत ने ते हरेक प्रकार दा सुख देण वाले हन।
हाथ बंद पुन बचन उचारे,
हाथ जोड़ करके फिर उस महावत ने वचन कीते,
क्यों होवे मन शांत हमारे,
दसना करो सतगुरु सचे पातशाह जी मेरा मन शांत किवें होवे, एडा वड्डा हाथी मर गया, रोजगार चला गया, दुख बाला है, परिवार नू किवें पालांगा, मेरा मन शांति दे विच किवें आवे, सहज दे विच किवें आवे।
दोहरा रोजी हमरी आज ते पई बंद दरशाहे,
सतगुरु सचे पातशाह जी साडी रोजी जेड़ी है ना ओ इसे तो ही चलदी है जी।
तुम ते सब किच होत है संतो बेपरवाहे,
महाराज तुसी कर सकदे हो, तुहाडे तो सब कुछ हो सकदा है, तुसी बेपरवाह उस परमेश्वर दे संत हो।
जौ पई ज्यो चाकर हम है पातशाहे,
जिवें असी बादशाह दे नौकर हां। हुण कहण लगा किन्दे जिन्ने दिल्ली दा बादशाह है ना ते मैं बादशाह दा नौकर हां जी,
त्यों खुदा ए सेवक तुम आहे,
उसे प्रकार तुसी खुदा दे सेवक हो, परमेश्वर दे सेवक हो।
हमरो काज अटक जे जाई,
ते जे किते साडा कोई कार्ज रुक जावे, काम रुक जावे,
बिना करत अगर जनित निज राई,
ते असी जा करके हाथ जोड़ करके राजे दे कोल बेनती करदे हां भी साडा काम रुक गया है, पैसा धेला चाहीदा है, रोजी रोटी चाहिए, सब कुछ जा करके अपने बादशाह नूं कहिंदे हां।
कर जोर है करवा वह काजा,
हाथ जोड़ करके असीं अपने राजे तो कार्ज करवा लेने हां।
मन सेवक की शुभ राजा,
जेड़ा चंगा राजा होवे ना अपने नौकर दी गल ओ मान ही लिया करदा है।
हैं तुमरो पातशाह खुदाए,
ते कहण लग्या सतगुरु सचे पातशाह जी तुहाडा पातशाह ओ परमेश्वर है, तुसी उस बादशाह दे उस परमेश्वर दे बंदे हो, उस दे दरवेश हो।
ते कै गज इही जिवाए,
महाराज हुण कृपा ही कर दे हो, असी जिवें अपने बादशाह नूं कह करके दुनियावी कम सार लैने ना, तुसी उस परमेश्वर नूं कह करके मेरा हाथी जिउंदा कर दियो।
माने बच तुमरो करतारा,
तुहाडे वचन करता पुरख परमेश्वर हमेशा मनदा रहा ते मनदा रहेगा।
करहो संत जी एह उपकारा,
ए संत जी मेरे उपर ए पर उपकारी कर दियो, मेरा हाथी जिउंदा हो जावे ते मेरी रोजी रोटी चलन लग पवे।
दरवेशन की बान दयाला,
ते सतगुरु सचे पातशाह दरवेश लोग जेड़े होया करदे ने ना, कहण लगा महाराज उन्हां दी ए बाणी ए वचन जेड़े ने ना जदों निकलदे ने कईयां दा भला करदे ने, उन्हां दा कर्म ही होया करदा है।
हम ते अपरना दुखी बिसाला,
मेरे तो कोई ज्यादा दुखी इस संसार दे विच इस समय नहीं होवेगा, कृपा कर दियो।
दोहरा दीन भयो बंधन करत बार बार सिर नाए,
दीन गरीब हो करके बार बार सतगुरु सचे पातशाह जी दे चरणा विच शीस निवा निवा करके बेनती करदा है।
एक महावत की दशा बिगसे प्रभ सुखदाए,
और सतगुरु गुरु नानक महाराज जी भी दयालु ने महावत दी एहो जी दशा देखी है, ते सतगुरु सचे पातशाह जी उस दी दशा देख करके कहन लगे,
चौपाई होए कृपाल कै गुनी गहीरू,
महाराज जी बड़े कृपा दी घर दे विच आए ने, दया दे घर दे विच आए हन, गुणा दे खजाने हन,
आनो एक कटा पर नीरू,
ते सतगुरु सचे पातशाह जी ने मानो इस कटा दे विच एक पानी दा तुबका पा करके उसनु जिउंदा कर दिता है, ते कहना कीता है सतगुरु सचे पातशाह जी ने ਵੀ ਜਾਓ ਇੱਕ ਘੜਾ ਭਰ ਕਰਕੇ ਪਾਣੀ ਦਾ ਲਿਆਉਣਾ ਕਰੋ।
ਗਯੋ ਬੇਗ ਤੇ ਭਰ ਕਰ ਆਨਾ।
ਬੜੀ ਤੇਜ਼ੀ ਦੇ ਨਾਲ ਮਹਾਵਤ ਨੇ ਸੁਣਿਆ ਵੀ ਘੜਾ ਭਰਨ ਦੇ ਲਈ ਪਾਣੀ ਦਾ ਕਿਹਾ ਹੈ। ਹੁਣ ਉਹ ਪਾਣੀ ਥੋੜਾ ਜਿਹਾ ਪਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਾਥੀ ਨੂੰ ਜਿਉਂਦਾ ਕਰਨਾ, ਫਟਾਫਟ ਚਲੇ ਗਿਆ ਵੀ ਹੁਣ ਜਿਉਂਦਾ ਹੋ ਜਾਵੇਗਾ, ਆਸ ਵੱਜ ਗਈ ਹੈ।
ਮਰਦਾਨੇ ਸੋ ਬਚਨ ਬਖਾਨਾ।
ਘੜਾ ਭਰ ਕਰਕੇ ਉਹ ਮਹਾਵਤ ਲਿਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਨੂੰ ਕਹਿਣਾ ਕੀਤਾ,
ਸਤਨਾਮ ਕਹਿ ਇਹ ਘੱਟ ਲੀਜੈ।
ਸਤਨਾਮ ਕਹਿ ਤੇ ਘੜਾ ਚੁੱਕ ਲੈ।
ਮ੍ਰਿਤ ਮਤੰਗ ਪਰ ਛਿਰਕਣ ਕੀ ਜੈ।
ਫਿਰ ਸਤਨਾਮ ਕਹਿੰਦਾ ਹੋਇਆ ਉਸ ਮਰੇ ਹੋਏ ਹਾਥੀ ਦੇ ਉੱਪਰ ਪਾਣੀ ਛਿੜਕਣਾ ਆਰੰਭ ਕਰ ਦੇ।
ਆਇਸ ਪਾਏ ਘਟਾ ਕਰ ਲਯੋ।
ਆਗਿਆ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਨੇ ਉਹ ਘੜਾ ਚੁੱਕ ਲਿਆ।
ਚਰ ਕੇ ਸਮੀਪ ਚੱਲ ਗਯੋ।
ਤੇ ਉਹ ਚੱਲ ਕਰਕੇ ਉਸ ਹਾਥੀ ਦੇ ਨਜ਼ਦੀਕ ਪਹੁੰਚਿਆ ਹੈ।
ਵਾਹਿਗੁਰੂ ਕਹਿ ਛਿੜਕਾ ਦੀਨੋ।
ਵਾਹਿਗੁਰੂ ਕਹਿ ਕਰਕੇ ਪਾਣੀ ਦਾ ਛਿੱਟਾ ਛਿੜਕਣ ਲੱਗ ਪਿਆ ਹੈ।
ਕਜ ਸ਼ਰੀਰ ਕੋ ਭੇਵਨ ਕੀਨੋ।
ਤੇ ਉਸ ਹਾਥੀ ਦੇ ਸਰੀਰ ਨੂੰ ਸਾਰੇ ਨੂੰ ਪਾਣੀ ਦੇ ਨਾਲ ਭਿਉ ਦਿੱਤਾ ਹੈ।
ਪ੍ਰਾਨ ਪਰੇ ਜੀਵੇ ਉਹ ਤਤਕਾਲਾ।
ਉਸੇ ਸਮੇਂ ਹਾਥੀ ਦੇ ਵਿੱਚ ਜਦੋਂ ਭਿੱਜ ਗਿਆ ਨਾ ਸਾਰਾ ਹਾਥੀ, ਉਹਦੇ ਵਿੱਚ ਸਵਾਸ ਪੈ ਗਏ ਤੇ ਉਹ ਹਾਥੀ ਜਿਉਂਦਾ ਹੋ ਗਿਆ ਹੈ।
ਭਇਓ ਮਹਾਵਤ ਹਰਖ ਵਿਸ਼ਾਲਾ।
ਤੇ ਬਹੁਤ ਜ਼ਿਆਦਾ ਜਦੋਂ ਹਾਥੀ ਜਿਉਂਦਾ ਹੋਇਆ ਮਹਾਵਤ ਜਿਹੜਾ ਖੁਸ਼ ਹੋਇਆ। ਗੁਰੂ ਪਿਆਰਿਓ ਮੈਂ ਇੱਕ ਵਚਨ ਕਰ ਜਾਵਾਂ, ਜ਼ਰੂਰੀ ਹੈ, ਕਈਆਂ ਦੇ ਮਨ ਦੇ ਵਿੱਚ ਆ ਜਾਂਦਾ ਇਹ ਕਰਾਮਾਤਾਂ ਨੇ। ਕੱਲ ਵੀ ਆਪ ਜੀ ਸਰਵਣ ਕਰ ਰਹੇ ਸੀ ਗੁਰਮੁਖ ਪਿਆਰਿਆਂ ਪਾਸੋਂ ਕਰਾਮਾਤਾਂ ਨੇ। ਸੱਚ ਜਾਣਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸਾਡੀ ਨਜ਼ਰ ਹੈ। ਮਹਾਰਾਜ ਜੀ ਦਿਆਲੂ ਨੇ, ਮਹਾਰਾਜ ਜੀ ਨੇ ਉਹ ਹਾਥੀ ਜਿਉਂਦਾ ਕੀਤਾ ਹੈ। ਕਿਸ ਕਾਰਨ? ਉਹਨੇ ਬਿਨਾਂ ਬਿਨੈ ਕੀਤੀ ਹੈ, ਗਰੀਬ ਹੈ। ਪਰ ਇੱਕ ਗੱਲ ਜ਼ਰੂਰ ਹੈ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਵਚਨ ਸੁਣ ਕਰਕੇ ਮਨ ਦੇ ਵਿੱਚ ਇਹ ਕਦੀ ਖਿਆਲ ਨਹੀਂ ਲਿਆਉਣਾ ਚਾਹੀਦਾ ਵੀ ਇਹ ਕਰਾਮਾਤ ਕਰਦੇ ਨੇ, ਪਾਤਸ਼ਾਹ ਜੀ ਇਹੋ ਜਿਹੀ ਕਰਾਮਾਤ ਥੋੜੀ ਨਾ ਕਰਨਗੇ। ਇਤਿਹਾਸ ਦੇ ਵਿੱਚ ਜ਼ਿਕਰ ਆਇਆ, ਕਦੀ ਗੁਰਬਾਣੀ ਪੜ੍ਹ ਕਰਕੇ ਆਪਾਂ ਦੇਖਿਆ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਜੋ ਕਰ ਰਿਹਾ ਹੈ ਨਾ, ਉਹਦੇ ਪਿੱਛੇ ਕਿਉਂ ਨੱਠਦੇ ਹੋ? ਗੁਰੂ ਨੇ ਜੋ ਤੈਨੂੰ ਕਾਰਜ ਕਿਹਾ ਉਹ ਵੀ ਕਰਨਾ ਸਿੱਖ ਨਾ, ਉਹ ਕਾਰਜ ਤੂੰ ਕਰ ਜਿਹੜਾ ਤੈਨੂੰ ਕਰਨਾ ਕਿਹਾ ਹੈ। ਗੁਰਬਾਣੀ ਦੇ ਵਿੱਚ ਦਰਜ ਹੈ ਜੋ ਅਸੀਂ ਕਾਰਜ ਕਰਨੇ ਨੇ ਨਾ, ਉਹ ਗੁਰਬਾਣੀ ਦੇ ਵਿੱਚ ਦਰਜ ਨੇ, ਉਹ ਕਾਰਜ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣ ਕਰਕੇ ਉਂਗਲ ਨਾ ਠਾਇਆ ਕਰੀਏ, ਭਾਵਨਾ ਰੱਖੀਏ ਆਪਣੇ ਗੁਰੂ ਤੇ। ਔਰ ਸੱਚ ਜਾਣਿਓ ਇਹ ਗੱਲਾਂ ਜਿਹੜੀਆਂ ਨੇ ਨਾ, ਕਿ ਉਸੇ ਪ੍ਰਕਾਰ ਨੇ, ਕਈਆਂ ਨੂੰ ਦੇਸੀ ਘਿਓ ਹਜ਼ਮ ਨਹੀਂ ਹੁੰਦਾ ਤੇ ਕਈਆਂ ਨੂੰ ਪਾਤਸ਼ਾਹ ਜੀ ਦੀਆਂ ਗੱਲਾਂ ਵੀ ਨਹੀਂ ਹਜ਼ਮ ਹੋ ਸਕਦੀਆਂ। ਹਾਜ਼ਮਾ ਦਰੁਸਤ ਹੋਵੇ ਤਾਂ ਦੇਸੀ ਘਿਓ ਹਜ਼ਮ ਹੋਵੇਗਾ ਨਾ, ਅਸੀਂ ਕਿਸੇ ਨੂੰ ਧੱਕੇ ਨਾ ਦੇਸੀ ਘਿਓ ਖਿਲਾ ਦਈਏ ਤੇ ਹਾਲਤ ਮੰਦੀ ਹੋ ਜਾਂਦੀ ਹੈ। ਤੇ ਇਸੇ ਪ੍ਰਕਾਰ ਧੱਕੇ ਨਾਲ ਕੋਈ ਕਥਾ ਸੁਣ ਲਵੇ ਨਾ, ਉਹਦੀ ਵੀ ਹਾਲਤ ਮੰਦੀ ਹੋ ਜਾਂਦੀ ਹੈ। ਗੁਰੂ ਦੇ ਕੌਤਕ ਕਰਾਮਾਤ, ਵੈਸੇ ਮੈਂ ਗਲਤ ਨਾ ਹੋਵਾਂ, ਕਰਾਮਾਤ ਉਹਨੂੰ ਕਹਿੰਦੇ ਨੇ ਜੋ ਆਪਣੇ ਲਈ ਕੀਤੀ ਜਾਵੇ, ਜੋ ਕਿਸੇ ਦਾ ਭਲਾ ਕਰਨ ਦੇ ਲਈ ਕੀਤੀ ਜਾਵੇ ਉਹ ਕਰਾਮਾਤ ਨਹੀਂ, ਉਹ ਕੌਤਕ ਹੈ। ਤੱਤੀ ਤਵੀ ਤੇ ਬੈਠ ਗਏ ਨੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਆਪਣਾ ਸੀਸ ਵਾਰ ਦਿੱਤਾ, ਆਪਣੇ ਸੀਸ ਬਚਾਉਣ ਦੇ ਲਈ ਥੋੜੀ ਕਰਾਮਾਤ ਕੋਈ ਕੀਤੀ ਹੈ। ਕਰਾਮਾਤ ਨਹੀਂ, ਕਰਾਮਾਤ ਦੂਸਰੇ ਨੂੰ ਬਚਾਉਣ ਦੇ ਲਈ ਹੈ। ਕੌਤਕ, ਇਹ ਕੌਤਕ ਇਹਨੂੰ ਕਹਿ ਸਕਦੇ ਹਾਂ ਜਦੋਂ ਆਪਣੇ ਆਪ ਨੂੰ ਬਚਾਉਣ ਲਈ ਕਰਾਂਗੇ, ਅਸੀਂ ਉਦੋਂ ਕਰਾਮਾਤ ਕਹਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੁਰਮੁਖ ਪਿਆਰੇ ਦਾ ਹਾਥੀ ਜਿਉਂਦਾ ਕਰ ਦਿੱਤਾ, ਮਹਾਵਤ ਬੜਾ ਖੁਸ਼ ਹੋਇਆ ਹੈ ਜੀ।
ਬਾਰ ਬਾਰ ਪਦ ਬੰਦਨ ਕਰਹੀ।
ਬਾਰ ਬਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਹੱਥ ਜੋੜ ਕਰਕੇ ਨਮਸਕਾਰ ਕਰਦਾ ਹੈ।
ਉਸਤਤ ਕੋ ਮੁਖ ਬਚਨ ਉਚਰਹੀ।
ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਡਿਆਈ ਦੇ ਬਚਨ ਮੁਖ ਦੇ ਵਿੱਚੋਂ ਉਚਾਰਨ ਕਰਦਾ ਹੈ।
ਜਾਏ ਕਹੀ ਪਤਸ਼ਾਹੇ ਅਗਾਰੀ।
ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਿਰ ਇਹ ਗੱਲ ਕਹਿਣੀ ਕੀਤੀ,
ਮਰਿਓ ਸੋ ਜੀਵੇ ਉਹ ਕੁੰਚਰ ਭਾਰੀ।
ਤੇ ਕਹਿਣਾ ਕੀਤਾ ਵੀ ਮੇਰਾ ਕੁੰਚਰ ਹਾਥੀ ਜਿਹੜਾ ਮਰ ਗਿਆ ਸੀ ਉਹ ਦੁਬਾਰਾ ਜਿਉਂਦਾ ਹੋ ਗਿਆ।
ਇਹ ਫਕੀਰ ਹੈ ਆਪ ਖੁਦਾਏ।
ਨਾਲ ਦਰਸਾਉਣਾ ਕੀਤਾ ਵੀ ਇਹ ਫਕੀਰ ਨਹੀਂ ਕੋਈ, ਇਹ ਤਾਂ ਆਪ ਪਰਮੇਸ਼ਰ ਚੱਲ ਕਰਕੇ ਆਇਆ ਹੈ। ਕਹੋ ਆਖੋ ਸਤਨਾਮ
ਵਾਹਿਗੁਰੂ।
ਇਹ ਆਪ ਪਰਮੇਸ਼ਰ ਚੱਲ ਕਰਕੇ ਆਇਆ। ਜਿਹਨੂੰ ਪਤਾ ਲੱਗ ਗਿਆ ਨਾ, ਜਿਹਨੇ ਪਛਾਣ ਲਿਆ, ਉਹ ਤਾਂ ਗੁਰੂ ਕੇ ਪਿਆਰਿਓ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਪੈ ਗਿਆ, ਰਾਏ ਬੁਲਾਰ ਵਰਗਾ। जिन्हें नहीं पछाणिया ते जानो उन्होंने जेल विच भी पा दिता गुरु नानक पातशाह जी नूं। नेत्र ने ना इन्हां नेत्रां दे नाल सब कुछ पछाण नहीं सकते असीं। मैं तां इक गल होर कहा करदा वी मन जिहड़ा ना अंदर बैठा होया वो सॉलिड नहीं है, ना किसी ने देखिया, ना डॉक्टर उहदा इलाज कर सकते ने, ना कोई दवाई दित्ती जा सकती है। काम वो आप करदा है, करवाउंदा है वो अपने ज्ञान इंद्रिया तो ते कर्म इंद्रिया तो है। काम वो करदा है आप, पर इशारा अखां वल कर दिंदा है। मन कहिंदा है ते अखां गलत रूप देखदियां ने, मन कहिंदा है ते हाथ जिहड़े ने चोरी करदे ने गलत पासे पैर जांदे ने, मन कहिंदा है। पर जदों मन कहिंदा है ना करदा इंसान हाथ पैर उसे तरह करदे ने ना। आपां अजकल देखिया जे कोई चोरी करे ते उहदे हाथ तोड़दे ने। अरब दे विच तां इह असूल है वी जिहड़ा चोरी करे उहदे हाथ वढ दित्ते जांदे ने। हुण काम गलत मन ने कीता, सजा हत्थां नूं मिल गई क्योंकि मन करवा रहा है। जिन्नी देर तक मन नहीं मानता ना उन्नी देर तक गुरबाणी दे विच भी बार बार मन मनाउण दी गल है, मन नूं मनना चाहीदा है, मन नूं मनाउणा चाहीदा है। तो सतगुरु सच्चे पातशाह जी ने इस फकीर ने जान लिया, इसके मन ने जान लिया बई ए असली खुदा है ते इस ने हाथी नूं जिउंदा कर दिता है।
बिना सुनी तिना दियो जवाए,
कहण लगा भी मेरी बेनती सुनी उस फकीर ने, मेरे उस हाथी नूं जिउंदा कर दिता।
त्यो सुन कै बिस्मा दे सब ही,
ये सुन करके जिन्ने उस राजे दे दरबार दे विच दरबारी बैठे सन ना सारे ही हैरान हो गए भी दुनिया विच एहो जिहा केड़ा आ गया जिहड़ा मरे नूं भी जिउंदा कर सकदा होवे। एहो जिहा कोई काजी, कोई फकीर, कोई संत देखिया नहीं। ये केड़ा फकीर है जी,
दर्शन करन उदित पा तब ही,
ते उसे ही समय सारे ही दर्शन करन दे लई सतगुरु सच्चे पातशाह जी दी वालू तुर पए हन।
काजी संग लिए पातशाहू,
बादशाह ने अपने नाल एक काजी नू भी ले लिया क्योंकि काजी उस समय बादशाह दे दरबार दा मुखी होया करदा सी। उस ਕਈ ਕਾਰਜ ਜਿਹੜੇ ਸਨ ਉਹ ਸਫਲ ਹੁੰਦੇ ਸਨ।
ਚੱਲਿਆ ਸ਼੍ਰੀ ਨਾਨਕ ਪਾਹੂ,
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬਾਦਸ਼ਾਹ ਕਾਜੀ ਦੇ ਸਮੇਤ ਆਪਣੇ ਦਰਬਾਰੀਆਂ ਦੇ ਸਮੇਤ ਚੱਲ ਕਰਕੇ ਆਇਆ ਹੈ।
ਕਰ ਪਦ ਬੰਧਨ ਗੁਰ ਟਿਗ ਬੈਸੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਮਹਾਰਾਜ ਜੀ ਦੇ ਕੋਲ ਹੀ ਬੈਠ ਗਏ ਹਨ।
ਕਾਜੀ ਬਚਨ ਕਹੇ ਤਬ ਐਸੇ,
ਉਸ ਸਮੇਂ ਕਾਜੀ ਨੇ ਫਿਰ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਚਨ ਕਹੇ।
ਮਹਾਵਤ ਹਾਥੀ ਜੋ,
ਕਹਿਣ ਲੱਗਾ ਵੀ ਜਿਹੜਾ ਮਹਾਵਤ ਦਾ ਹਾਥੀ ਸੀ
ਜੀਵਾਯੋ ਤੁਮ ਨਹੀ ਸੋ,
ਕੀ ਤੁਸੀਂ ਉਹਨੂੰ ਜਿਉਂਦਾ ਕੀਤਾ ਹੈ? ਇੱਥੇ ਸਵਾਲ ਕੁਸਚਨ ਮਾਰਕ ਹੈ। ਕਹਿਣ ਲੱਗਾ ਕਿ ਤੁਸੀਂ ਉਹਨੂੰ ਜਿਉਂਦਾ ਕੀਤਾ ਹੈ।
ਸੁਣ ਕੇ ਰਾਵਰ ਸਿਫਤ ਕਨੇਰੀ,
ਤੁਹਾਡੀ ਇਹ ਸਿਫਤ ਸੁਣ ਕਰਕੇ ਬਾਦਸ਼ਾਹ
ਦਰਸ਼ਨ ਹਿਤ ਆਏ ਬਿਨ ਦੇਰੀ,
ਤੁਹਾਡੇ ਦਰਸ਼ਨ ਦੇ ਲਈ ਇੱਥੇ ਚੱਲ ਕਰਕੇ ਆਇਆ ਹੈ।
ਕਾਜੀ ਕੀ ਦਿਸ਼ ਦੇਖ ਗੋਸਾਈ,
ਕਾਜੀ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਰਸ਼ੀ ਨਜ਼ਰ ਦੇ ਨਾਲ ਜਦੋਂ ਚੱਕਿਆ ਹੈ।
ਬਾਣੀ ਨਿਰੰਕਾਰ ਅਲਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਵਿੱਚੋਂ ਵਚਨ ਉਚਾਰਨ ਕੀਤੇ ਨਿਰੰਕਾਰ। ਨਿਰੰਕਾਰ ਕਹਿਣਾ ਕੀਤਾ ਵੀ ਨਹੀਂ ਅਸੀਂ ਨੀ ਜਿਉਂਦਾ ਕੀਤਾ, ਉਸ ਨਿਰੰਕਾਰ ਨੇ ਜਿਉਂਦਾ ਕੀਤਾ ਹੈ।
ਹਮ ਹੈ ਕੌਣ ਮ੍ਰਿਤਕ ਜੀਵਾ ਰਹੇ,
ਕਹਿਣ ਲੱਗੇ ਵੀ ਅਸੀਂ ਕੌਣ ਹਾਂ ਜਿਹੜੇ ਮਰੇ ਹੋਏ ਨੂੰ ਜਿਉਂਦਾ ਕਰ ਸਕਦੇ ਹਾਂ।
ਇੱਕ ਕਰਤਾਰ ਜੀਵਾ ਵਹ ਮਾਰ ਹੈ,
ਇੱਕ ਕਰਤਾਰ ਹੀ ਹੈ, ਉਹ ਕਰਤਾ ਪੁਰਖੀ ਹੈ, ਉਹ ਜਿਉਂਦਾ ਕਰ ਸਕਦਾ ਹੈ ਜਾਂ ਉਹ ਮਾਰ ਸਕਦਾ ਹੈ।
ਇਸ ਬਿਨ ਔਰ ਸ਼ਕਤ ਕਿਸ ਮਾਹੀ,
ਉਸ ਤੋਂ ਬਗੈਰ ਕਿਸੇ ਦੇ ਵਿੱਚ ਵੀ ਇਹ ਤਾਕਤ ਨਹੀਂ ਹੈ।
ਵਿਆਪਕ ਕਲਾ ਦੇਖੀਏ ਤਾਂ ਜਾਹੀ,
ਜਿਹੜਾ ਇਸ ਕਲਾ ਨੂੰ ਇਸ ਪ੍ਰਕਾਰ ਉਸ ਪ੍ਰਮਾਤਮਾ ਦੀ ਜੋ ਕਲਾ ਹੈ ਕਿਸੇ ਦੇ ਵਿੱਚ ਦੇਖ ਸਕੇ।
ਕਾਜੀ ਕਹੇ ਸ਼ਕਤ ਜੇ ਧਾਰ ਹੋ,
ਤੇ ਕਾਜੀ ਕਹਿਣ ਲੱਗਾ ਜੇ ਤੁਸੀਂ ਸ਼ਕਤੀ ਨੂੰ ਧਾਰਨ ਕਰਦੇ ਹੋ ਤਾਕਤ ਤੁਹਾਡੇ ਵਿੱਚ ਹੈ।
ਮੁਖ ਤੇ ਕਹੇ ਅਬ ਕਹਿ ਗਜ ਮਾਰ ਹੋ,
ਮੁਖ ਤੇ ਕਹਿ ਕਰਕੇ ਹੁਣ ਉਸ ਹਾਥੀ ਨੂੰ ਦੁਬਾਰਾ ਮਾਰ ਕਰਕੇ ਦਿਖਾਓ। ਪਹਿਲਾਂ ਜਿਉਂਦਾ ਕੀਤਾ ਨਾ, ਜ਼ਿਆਦਾ ਕਰਕੇ ਜਿਹੜੇ ਮੁਗਲਾਂ ਦੇ ਸਮੇਂ ਕਾਜੀ ਕੰਮ ਖਰਾਬ ਕਰਦੇ ਰਹੇ ਨੇ, ਬਾਦਸ਼ਾਹ ਦੇ ਕੰਨ ਭਰਨੇ, ਬਾਦਸ਼ਾਹ ਜਿਹੜੇ ਕੰਨਾਂ ਦੇ ਕੱਚੇ ਹੋਇਆ ਕਰਦੇ ਸਨ ਤੇ ਕਾਜੀ ਜਿਹੜੇ ਸਨ ਉਹਨਾਂ ਦੇ ਕੰਨ ਭਰਿਆ ਕਰਦੇ ਸਨ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲਾ ਵੀ ਤਾਂ ਕਾਜੀ ਸੀ, ਕਾਜੀ ਨੇ ਫਤਵਾ ਲਗਾਇਆ ਸੀ ਨਾ। ਤੇ ਹੁਣ ਕਾਜੀ ਨੇ ਉੱਥੇ ਇੱਕ ਲਾ ਦਿੱਤੀ ਹੈ ਲੂਤੀ ਵੀ, ਸਤਿਗੁਰੂ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਸਾਹਮਣੇ ਕਹਿ ਦਿੱਤਾ ਵੀ ਜੇ ਤੁਸੀਂ ਜਿਉਂਦਾ ਕਰ ਸਕਦੇ ਹੋ ਹੁਣ ਮਾਰ ਕਰਕੇ ਦਿਖਾਵੋ ਇਹ ਸਾਥੀ ਨੂੰ, ਫਿਰ ਅਸੀਂ ਮੰਨਾਂਗੇ ਵੀ ਤੁਸੀਂ ਉਸ ਪਰਮੇਸ਼ਰ ਦੇ ਰੂਪ ਹੋ। ਦੇਖੋ ਕਿਹੋ ਜਿਹੀਆਂ ਗੱਲਾਂ ਪਿਆ ਕਰਦਾ ਹੈ ਕਾਜੀ, ਆਉਣ ਵਾਲੇ ਪ੍ਰਸੰਗ ਦੇ ਵਿੱਚ ਆਪ ਜੀ ਸਰਵਣ ਕਰੋਗੇ। ਇਹ ਪ੍ਰਸੰਗ ਅੱਗੇ ਇਸੇ ਤਰ੍ਹਾਂ ਚੱਲ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾ ਚੁੱਕਾਂ ਹੋ ਗਈਆਂ ਹੁਣ ਗੁਣਗੀਆਂ, ਅਣਜਾਣ ਬੱਚਾ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਸਾਧ ਸੰਗਤ ਬਖਸ਼ਣਹਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਮਹਾਰਾਜ ਜੀ ਨੇ ਏਡੀ ਬਖਸ਼ਿਸ਼ ਕੀਤੀ, ਦਾਸ ਨੂੰ ਆਪਣੀ ਗੋਦੀ ਵਿਚ ਬਿਠਾ ਕਰਕੇ